ਗਰੀਬਨ ਬਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇੱਕ ਪਠਾਣ ਆਇਆ ਹੈ ਜੋ ਰਾਜਿਆਂ ਦਾ ਤੱਕਿਆ ਹੋਇਆ ਸੀ। ਪਤਾ ਲੱਗਾ ਕਿ ਗੁਰੂ ਸਾਹਿਬ ਸੂਰਮਿਆਂ ਦੇ ਕਦਰਦਾਨੀ ਨੇ। ਆਇਆ ਛੇਵੇਂ ਪਾਤਸ਼ਾਹ ਜੀ ਆਪਣੀ ਖੇਡ ਵਿੱਚ ਵਿਅਸਤ ਨੇ, ਮਸਤ ਨੇ, ਚੌਪੜ ਖੇਡ ਰਹੇ ਸਨ। ਇਹ ਕੋਲ ਖੜ੍ਹਾ ਹੈ ਅਤੇ ਮਨ 'ਚ ਸੋਚਦਾ ਵੀ ਇਹਨਾਂ ਮੇਰੀ ਕਦਰ ਨਹੀਂ ਕੀਤੀ, ਨਾ ਮੈਂ ਇਹਨਾਂ ਨੇ ਆਪਣਾ ਮੇਰੇ ਕੋਲੋਂ ਕੋਈ ਸਨਮਾਨ ਕਰਾਇਆ। ਮਨ ਵਿੱਚ ਫੁਰਨਾ ਕੀਤਾ ਕਿ ਮੈਂ ਤਲਵਾਰ ਕੱਢਾਂ ਅਤੇ ਇਹਨਾਂ 'ਤੇ ਵਾਰ ਕਰ ਦਿਆਂ। ਇਹਦੇ ਮਨ ਵਿੱਚ ਚਿੰਤਨ ਕਰਨ ਦਾ, ਫੁਰਨਾ ਕਰਨ ਦਾ ਫੁਰਨਾ ਫੁਰਿਆ ਹੀ ਸੀ ਅਤੇ ਛੇਵੇਂ ਪਾਤਸ਼ਾਹ ਇਹਦੇ ਵੱਲ ਵੇਖ ਕੇ ਕਹਿੰਦੇ, ਪਠਾਣ ਸਵੱਡਿਆ ਸੂਰਮਿਆ, ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਚਲਾਉਣੀ ਸੀ, ਉੱਥੋਂ ਤਾਂ ਕਾਇਰਾਂ ਵਾਂਗੂ ਭਾਜਾ ਆ ਅਤੇ ਇੱਥੇ ਆ ਕੇ ਆਪਣਾ ਜ਼ੋਰ ਵਿਖਾਉਣਾ ਚਾਹੁੰਦਾ। ਇੱਕਦਮ ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ, ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਹੀ ਰੱਖੋ। ਗੁਰਦੇਵ ਨੇ ਇਹਨੂੰ ਗੁਰਮਤ ਦ੍ਰਿੜ ਕਰਾਈ ਅਤੇ ਆਖਿਆ, ਜਾਓ ਆਪਣੇ ਵੱਡੇ ਰਤਬੇ ਨੂੰ ਜਿਹਦੇ ਤੂੰ ਪਹਿਲਾਂ ਅਪਮਾਨਿਤ ਹੋ ਕੇ ਆਇਆ ਹੈ, ਮੁੜ ਤੇਰਾ ਸਨਮਾਨ ਬਹਾਲ ਹੋ ਜਾਏਗਾ। ਇਹ ਵਾਪਸ ਗਿਆ, ਫਿਰ ਮੁੜ ਕੇ ਉਸੇ ਤਰ੍ਹਾਂ ਦਾ ਮਰਤਬਾ ਇਹਨੂੰ ਦੁਬਾਰਾ ਪ੍ਰਾਪਤ ਹੋ ਗਿਆ। ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕਰ ਰਹੇ ਨੇ। ਪਾਵਸ ਰੁੱਤ ਆ ਗਈ ਹੈ। ਪਾਵਸ ਰੁੱਤ ਕਹਿੰਦੇ ਆ ਵਰਖਾ ਦੀ ਰੁੱਤ, ਛੇ ਰੁੱਤਾਂ 'ਚੋਂ ਮੀਂਹ ਦੀ ਰੁੱਤ, ਰਸ ਭਰੀ ਰੁੱਤ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਐਸੀ ਰਸ ਵਾਲੀ ਰੁੱਤ ਆ ਗਈ ਹੈ। ਸਾਰੀ ਬਨਸਪਤੀ ਹਰੀ ਭਰੀ ਹੈ। ਨਦੀਆਂ, ਦਰਿਆਵਾਂ, ਟੋਭਿਆਂ, ਤਲਾਬਾਂ ਵਿੱਚ ਪਾਣੀ ਭਰਿਆ ਹੋਇਆ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਵਿਚਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਕਲਿਆਣਕਾਰੀ ਇਤਿਹਾਸ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਰ 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 ਕੋ ਬਾਰਦ ਬਰਸਤ ਬ੍ਰਿੰਦ।
ਕਹਿੰਦੇ ਬਾਰ ਬਾਰ ਸ੍ਰੇਸ਼ਟ ਜਲ, ਕਿਉਂਕਿ ਵਰਖਾ ਦਾ ਜਿਹੜਾ ਜਲ ਹੁੰਦਾ ਬੜਾ ਸਾਫ ਸੁਥਰਾ ਅਤੇ ਬਹੁਤ ਹੀ ਨਿਰਮਲ ਜਲ ਹੁੰਦਾ, ਉਹ ਮੀਂਹ ਬਾਰ ਬਾਰ ਵਰਸਦਾ। ਕਦੇ ਬੱਦਲੀਆਂ ਆਉਂਦੀਆਂ ਨੇ, ਮੀਂਹ ਵਰਸਦਾ, ਕਦੇ ਉਹ ਬੱਦਲੀਆਂ ਆਕਾਸ਼ ਵਿੱਚ ਅਲੋਪ ਵੀ ਹੋ ਜਾਂਦੀਆਂ, ਮੁੜ ਕੇ ਫੇਰ ਆ ਜਾਂਦੀਆਂ, ਕਿਉਂਕਿ ਮਹੀਨਾ ਹੀ ਇਹੋ ਜਿਹਾ ਮੀਂਹ ਦਾ ਹੈ। ਝੱਟ 'ਚ ਮੀਂਹ ਪੈਣ ਲੱਗ ਪੈਂਦਾ, ਝੱਟ 'ਚ ਹਟ ਜਾਂਦਾ ਹੈ, ਐਸਾ ਕਹਿੰਦੇ ਮੌਸਮ ਹੈ।
ਬਿਖਤ ਬਹਾਰ ਉਦਾਰ ਕੋ ਨਿਤ ਸ੍ਰੀ ਹਰਗੋਬਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਇਹੋ ਜਿਹੀ ਬਹਾਰ ਦੀ ਰੁੱਤ ਉਹ ਵੇਖਦੇ ਹਨ। ਬੜੀ ਸੋਹਣੀ ਬਹਾਰ ਹੈ, ਬੜੀ ਸੋਹਣੀ। ਜਦੋਂ ਮੀਂਹ ਪੈਂਦਾ ਤੇ ਠੰਡੀ ਠੰਡੀ ਰੁਮਕ ਰੁਮਕ ਹਵਾ ਚੱਲਦੀ ਹੈ, ਕਿਉਂਕਿ ਜੇਠ ਹਾੜ੍ਹ ਦੀ ਗਰਮੀ 'ਚੋਂ ਜਦੋਂ ਇੱਕਦਮ ਸਾਵਣ ਦੇ ਮਹੀਨੇ 'ਚ ਮੀਂਹ ਪੈਂਦਾ ਤੇ ਬੜਾ ਸੁੱਖ ਪੈਂਦਾ, ਸਾਰੇ ਜੀ ਜੰਤ ਸੁਖੀ ਵੱਸ ਜਾਂਦੇ ਆ। ਤੋ ਕਹਿੰਦੇ ਬੜੀ ਸੁੰਦਰ ਰੁਮਕ ਰੁਮਕ ਠੰਡੀ ਠੰਡੀ ਹਵਾ ਚੱਲਦੀ ਹੈ।
ਚੌਪਈ ਬਰ ਤਰਵਰ ਸਰਵਰ ਪਰ ਖਰੇ,
ਬੜੇ ਬੜੇ ਵਧੀਆ ਦਰਖਤ ਜਿਹੜੇ ਸਰੋਵਰਾਂ, ਤਲਾਬਾਂ, ਝੀਲਾਂ, ਅੱਜ ਕੱਲ੍ਹ ਤਾਂ ਨਗਰਾਂ ਦੇ ਵਿੱਚ ਵੀ ਛੱਪੜ ਆਦਿਕ ਟੋਭੇ ਨਹੀਂ ਰਹੇ, ਨਹੀਂ ਤਾਂ ਅਕਸਰ ਪਿੰਡਾਂ ਨਗਰਾਂ ਦੇ ਵਿੱਚ ਦੋ ਦੋ ਚਾਰ ਚਾਰ ਟੋਭੇ ਹੁੰਦੇ, ਪਾਣੀ ਦੇ ਨਾਲ ਉਹ ਭਰ ਜਾਂਦੇ, ਲੋਕ ਉਹ ਪਾਣੀ ਦੀ ਵਰਤੋਂ ਕਰਦੇ। ਤੋ ਹੁਣ ਜਦੋਂ ਦਾ ਜ਼ਮੀਨੀ ਪਾਣੀ ਥੱਲਿਓਂ ਵਰਤਣ ਲੱਗ ਪਏ, ਉਹਨਾਂ ਟੋਭਿਆਂ ਨੂੰ ਤਕਰੀਬਨ ਪੂਰ ਕੇ ਕਿਤੇ ਲੋਕਾਂ ਨੇ ਕਬਜ਼ੇ ਕਰ ਲਏ, ਕਿਤੇ ਕੁਝ ਕਰ ਲਿਆ, ਜਾਂ ਉੱਥੇ ਗੰਦ ਮੰਦੀ ਜਿਹੜਾ ਸਾਰੇ ਨਗਰ ਦਾ ਪਾਣੀ ਗੰਦਾ ਉਹਨਾਂ ਟੋਭਿਆਂ 'ਚ ਇਕੱਠਾ ਕਰਨ ਲੱਗ ਪਏ, ਇੱਦਾਂ ਦਾ ਵਰਤਾਰਾ। ਪਰ ਉਸ ਵੇਲੇ ਅਕਸਰ ਪਿੰਡਾਂ ਨਗਰਾਂ ਦੇ ਵਿੱਚ ਅਸੀਂ ਆਪ ਆਪਣੇ ਨੇਤਰਾਂ ਨਾਲ ਵੇਖਦੇ ਰਹੇ ਹਾਂ ਕਿ ਟੋਭਿਆਂ ਦੇ ਪਾਣੀ ਦੇ ਵਿੱਚ ਲੋਕ ਜਿੱਥੇ ਪਸ਼ੂਆਂ ਜਾਨਵਰਾਂ ਨੂੰ ਵੀ ਪਾਣੀ ਪਿਆਉਂਦੇ, ਆਪਣੇ ਕੱਪੜੇ ਆਦਿਕ ਧੋਣ ਦਾ ਵੀ ਕੰਮ ਕਰ ਲੈਂਦੇ, ਉਹ ਪਾਣੀ ਦੀ ਵਰਤੋਂ ਕਰ ਲੈਂਦੇ ਸੀ। ਤੋ ਟੋਭੇ ਭਰੇ ਹੋਏ ਨੇ, ਉਹਨਾਂ ਦੇ ਕੰਢਿਆਂ 'ਤੇ ਦਰਖਤ ਬੜੇ ਬੜੇ ਸੁੰਦਰ ਅਤੇ ਉਹਨਾਂ ਦੀ ਸੰਘਣੀ ਛਾਂ ਹੈ।
ਨਿਰਮਲ ਜਲ ਨਵੀਨ ਸੋ ਭਰੇ,
ਨਿਰਮਲ ਅਤੇ ਨਵੇਂ ਪਾਣੀ ਦੇ ਨਾਲ, ਕਿਉਂਕਿ ਮੀਂਹ ਪਿਆ ਨਾ ਤਾਜ਼ਾ, ਅਤੇ ਜਿਹੜਾ ਨਵਾਂ ਪਾਣੀ ਹੈ ਨਿਰਮਲ ਜਲ ਹੈ ਉਹਦੇ ਨਾਲ ਉਹ ਤਲਾਬ ਭਰੇ ਹੋਏ ਨੇ।
ਧਰਾ ਤਰਾਵਤ ਜਹ ਕਹਿ ਪਿਖਿਅਤ।
ਕਹਿੰਦੇ ਜਿੱਥੇ ਵੀ ਵੇਖੀਏ ਧਰਤੀ ਨੂੰ, ਧਰਤੀ ਤਰਾਵਟ ਵਾਲੀ ਨਜ਼ਰ ਆਉਂਦੀ, ਕਿਤੇ ਖੁਸ਼ਕ ਜ਼ਮੀਨ ਨਜ਼ਰ ਨਹੀਂ ਆਉਂਦੀ। ਤਰਾਵਟ ਦਾ ਮਤਲਬ ਹੁੰਦਾ ਵੀ ਸਾਰੀ ਧਰਤੀ ਸਿੰਚੀ ਹੋਈ, ਮੀਂਹ ਪਿਆ ਹੈ ਤੇ ਸਾਰੀ ਧਰਤੀ ਦੇ ਵਿੱਚ ਸਲਾਬ ਹੈ, ਤਰਾਵਟ ਹੈ।
ਹਰਿਆਵਲ ਮੁਦਦਾਇਕ ਦਿਖਿਅਤ,
ਔਰ ਜਿਹੜੀ ਹਰਿਆਵਲ ਹੈ ਉਹ ਨਜ਼ਰ ਆਉਂਦੀ ਹੈ ਧਰਤੀ ਤੇ, ਹਰਿਆਵਲ ਨੂੰ ਵੇਖ ਕੇ ਮਨ 'ਚ ਖੁਸ਼ੀ ਆਉਂਦੀ। ਪ੍ਰਕਿਰਤੀ ਵਿੱਚ ਇਹ ਬੜੀ ਸੁੰਦਰ ਅਕਾਲ ਪੁਰਖ ਦੀ ਬਣਾਈ ਖੇਡ ਹੈ। ਜਦੋਂ ਤੁਸੀਂ ਹਰਿਆਵਲ ਨੂੰ ਵੇਖੋ ਆਲੇ ਦੁਆਲੇ ਤੇ ਨੇਤਰਾਂ ਦੇ ਨਾਲ ਹਰਿਆਵਲ ਨੂੰ ਵੇਖ ਕੇ ਅੱਖਾਂ ਨੂੰ ਵੀ ਸੁੱਖ ਪੈਂਦਾ ਤੇ ਮਨ ਦੇ ਵਿੱਚ ਵੀ ਸਕੂਨ ਜਿਹਾ ਆਉਂਦਾ ਹੈ। ਤੋ ਕਹਿੰਦੇ ਚਾਰੇ ਪਾਸੇ ਹਰਿਆਵਲ ਜਿਹੜੀ ਮਨ ਨੂੰ ਬਹੁਤ ਸੁੱਖ ਦਿੰਦੀ ਹੈ, ਖੁਸ਼ੀ ਦਿੰਦੀ ਹੈ, ਉਹ ਹਰਿਆਵਲ ਦਿਸਦੀ ਹੈ।
ਕੋਹਕਤ ਕੋਕਿਲ ਕਾ ਉਪਬਨ ਮੈਂ,
ਕੋਇਲਾਂ ਉਹ ਬਾਗਾਂ ਦੇ ਵਿੱਚ ਕੋਕਦੀਆਂ ਹਨ, ਕੂਕਦੀਆਂ ਹਨ, ਕੋਇਲਾਂ ਦੀ ਆਵਾਜ਼ ਬਾਗਾਂ ਦੇ ਵਿੱਚ ਸੁਣਾਈ ਦਿੰਦੀ ਹੈ।
ਤੜਤਾ ਦਮਕਤ ਬੋਹ ਬਿਦ ਘਨ ਮੈਂ,
ਤੇ ਬਿਜਲੀ ਚਮਕਦੀ ਆਕਾਸ਼ ਦੇ ਵਿੱਚ, ਜਦੋਂ ਬਿਜਲੀ ਚਮਕਦੀ ਕਾਲੇ ਰੰਗ ਦੇ ਬੱਦਲਾਂ ਵਿੱਚ ਉਹ ਵੀ ਸੁੰਦਰ ਜਾਪਦੀ ਹੈ।
ਮਧੁਰ ਮਧੁਰ ਉਪਜਤ ਕਨ ਕੋਰ,
ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਜਿਹੜੇ ਬੱਦਲ ਨੇ ਉਹ ਗਰਜਦੇ ਨੇ। ਇੱਕ ਤਾਂ ਹੁੰਦਾ ਵੀ ਬਹੁਤ ਭਿਆਨਕ ਗਰਜਦੇ ਹੈ, ਇੱਕ ਮਿੱਠੀ ਮਿੱਠੀ ਜੀ ਆਵਾਜ਼ ਦੇ ਵਿੱਚ ਬੱਦਲਾਂ ਦੀ ਗਰਜ ਸੁਣਾਈ ਦਿੰਦੀ ਹੈ।
ਠੋਰ ਠੋਰ ਮੋਰਨ ਕੇਸ਼ੋਰ,
ਤੇ ਜਦੋਂ ਬੱਦਲ ਗਰਜਦੇ ਆ ਤੇ ਫਿਰ ਮੋਰ ਬੜੇ ਖੁਸ਼ ਹੁੰਦੇ, ਥਾਂ ਥਾਂ ਤੇ ਮੋਰ ਕੂਕਦੇ, ਮੋਰ ਬੱਬੀਹੇ ਬੋਲਦੇ, ਵੇਖ ਬੱਦਲ ਕਾਲੇ। ਕਹਿੰਦੇ ਮੋਰ ਬੜੇ ਨੱਚਦੇ ਆ, ਕੂਕਦੇ ਹਨ।
ਇੱਕ ਦਿਨ ਸਤਿਗੁਰ ਸਭਾ ਸੁਹਾਏ,
ਇਹੋ ਜਿਹੇ ਮੌਸਮ 'ਚ, ਇਹੋ ਜਿਹੀ ਸੁੰਦਰ ਰੁੱਤ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਸਜਾ ਕੇ ਬੈਠੇ ਹੈ। ਮਹਾਰਾਜ ਜੀ ਦਾ ਦੀਵਾਨ ਸ਼ੋਭਨੀਕ ਹੋ ਰਿਹਾ।
ਸਿੱਖ ਮਸੰਦ ਸੁਭਟ ਸਮੁਦਾਏ,
ਗੁਰੂ ਘਰ ਦੇ ਬਹੁਤ ਸਾਰੇ ਸਿੱਖ ਤੇ ਜਿਹੜੇ ਮਸੰਦ ਨੇ ਉਹ ਮਹਾਰਾਜ ਜੀ ਦੀ ਸਭਾ ਦੇ ਵਿੱਚ ਹਾਜ਼ਰ ਬੈਠੇ ਹਨ।
ਜਥਾ ਸੁਰਨ ਮਹਿ ਇੰਦਰ ਬਿਰਾਜੈ,
ਸਤਿਗੁਰੂ ਜੀ ਉਹਨਾਂ ਸਾਰੇ ਸਿੱਖਾਂ ਵਿੱਚ ਬੈਠੇ ਇਉਂ ਸ਼ੋਭਨੀਕ ਹੋ ਰਹੇ ਨੇ ਜਿਵੇਂ ਦੇਵਤਿਆਂ 'ਚ ਰਾਜਾ ਇੰਦਰ ਨਹੀਂ ਬੈਠਾ ਸੋਭਦਾ, ਏਦਾਂ ਸਤਿਗੁਰੂ ਕੋਟਾਨ ਇੰਦਰਾਨ ਇੰਦਰ ਰੂਪ ਹੋ ਕੇ ਸ਼ੋਭਨੀਕ ਹੁੰਦੇ ਨੇ।
ਦੁੱਤ ਕੋ ਦੇਖ ਸੋ ਧਰਮਾ ਲਾਜੈ,
ਸਤਿਗੁਰੂ ਜੀ ਦੇ ਦਰਬਾਰ ਦੀ ਸੋਭਾ ਵੇਖ ਕੇ, ਸੁੰਦਰਤਾ ਵੇਖ ਕੇ, ਕ੍ਰਾਂਤੀ ਵੇਖ ਕੇ ਜਿਹੜਾ ਕਹਿੰਦੇ ਸੁਧਰਮਾ ਹੈ ਦੇਵ ਸਭਾ, ਉਹ ਵੀ ਕਹਿੰਦੇ ਲਜਾਏਮਾਨ ਹੁੰਦੀ, ਦੇਵਤੇ ਵੀ ਲਜਾਏਮਾਨ ਹੁੰਦੇ ਵੀ ਸਾਡੀ ਸਭਾ ਦੀ ਵੀ ਇੰਨੀ ਸੋਭਾ ਨਹੀਂ ਜਿੰਨੀ ਸੋਭਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਭਾ ਦੀ, ਉਹਨਾਂ ਦੇ ਦਰਬਾਰ ਦੀ ਹੈ।
ਗੁਰੂ ਬਦਨ ਕੋ ਸਕਲ ਬਿਲੋਕੈ,
ਜਿੰਨੇ ਗੁਰਸਿੱਖ ਨੇ ਸਾਰੇ ਮਹਾਰਾਜ ਜੀ ਦੇ ਮੁੱਖ ਮੰਡਲ ਵੱਲ ਵੇਖਦੇ ਨੇ, ਸਤਿਗੁਰੂ ਜੀ ਦੇ ਸੋਹਣੇ ਮੁੱਖ ਮੰਡਲ ਦੇ ਦਰਸ਼ਨ ਕਰਦੇ ਹਨ।
ਚਲਨ ਅਪਰ ਦਿਸ਼ ਤੇ ਦ੍ਰਿਗ ਰੋਕੈ,
ਕਹਿੰਦੇ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਉਦੋਂ ਸਿੱਖ ਆਪਣੀਆਂ ਅੱਖਾਂ ਨੂੰ ਸੱਜੇ ਖੱਬੇ ਵੇਖਣ ਤੋਂ ਰੋਕ ਲੈਂਦੇ, ਕੇਵਲ ਸਤਿਗੁਰਾਂ ਦੇ ਹੀ ਦੀਦਾਰ ਕਰਦੇ, ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਗੁਰਦੇਵ ਦੀ ਮੂਰਤ ਨੂੰ ਹੀ ਨਿਹਾਰਦੇ ਹਨ।
ਮੁਸਕਾਵਤ ਸਭ ਕੀ ਦਿਸ਼ ਹੋਰੈ,
ਸਤਿਗੁਰੂ ਜੀ ਸਾਰੇ ਸਿੱਖਾਂ ਵੱਲ ਵੇਖਦੇ, ਮੁਸਕਰਾਹਟ ਵੰਡਦੇ, ਜਦੋਂ ਵੇਖਦੇ ਨੇ ਨਾ ਮੁਸਕਰਾ ਕੇ ਸਿੱਖਾਂ ਵੱਲ, ਗੁਰਸਿੱਖ ਇਉਂ ਮਹਿਸੂਸ ਕਰਦੇ ਹੈ ਕਿ ਸਤਿਗੁਰੂ ਜੀ ਸਾਡੇ ਵੱਲ ਵੇਖ ਕੇ ਮੁਸਕਰਾਏ ਨੇ, ਮਹਾਰਾਜ ਜੀ ਦੀ ਖੁਸ਼ੀ ਸਾਨੂੰ ਮਿਲ ਗਈ ਹੈ, ਇਹਦੇ ਨਾਲ ਸਾਡਾ ਲੋਕ ਪਰਲੋਕ ਦੋਵੇਂ ਜਹਾਨ ਸਫਲ ਹੋ ਗਏ ਨੇ। ਇਉਂ ਭਾਵਨਾ ਨਾਲ ਗੁਰਸਿੱਖ ਦਰਸ਼ਨ ਕਰਦੇ ਹਨ।
ਕਿਰਪਾ ਕਟਾਖਨ ਤੇ ਨਿਤ ਪ੍ਰੇਰੈ,
ਸਤਿਗੁਰੂ ਜੀ ਆਪਣੀ ਕਿਰਪਾ ਭਰੀ ਨਿਗਾਹ ਨਾਲ ਕਟਾਕਸ਼ਾਂ ਨਾਲ ਵੇਖਦੇ ਨੇ।
ਚੰਦ ਬਦਨ ਤੇ ਸੁਧਾ ਸਮਾਨੀ,
ਆਪਣੇ ਚੰਦਰਮਾ ਜੈਸੇ ਮੁੱਖ ਮੰਡਲ ਤੋਂ ਅੰਮ੍ਰਿਤ ਜੈਸੀ ਸੁੰਦਰ ਬਾਣੀ ਮਹਾਰਾਜ ਜੀ ਉਚਾਰਦੇ ਨੇ, ਜਿਵੇਂ ਚੰਦਰਮਾ ਚੋਂ ਅੰਮ੍ਰਿਤ ਵਰਸਦਾ ਨਾ, ਏਦਾਂ ਸਤਿਗੁਰੂ ਜੀ ਦੇ ਮੁੱਖ ਮੰਡਲ ਚੋਂ ਅੰਮ੍ਰਿਤ ਰੂਪੀ ਬਾਣੀ ਉਚਰੀ ਜਾਂਦੀ ਹੈ।
ਕਬ ਕਬ ਕਰਤ ਉਚਾਰਤ ਉਚਾਰਨ ਬਾਣੀ,
ਕਦੇ ਕਦੇ ਸਤਿਗੁਰੂ ਜੀ ਆਪਣੇ ਮੁੱਖੋਂ ਬਾਣੀ ਉਚਾਰਦੇ ਨੇ, ਬਚਨ ਉਚਾਰਦੇ ਨੇ।
ਕਹਿਤ ਭਏ ਪਾਵਸ ਰੁਤ ਨੀਕੀ,
ਮਹਾਰਾਜ ਜੀ ਬੋਲੇ ਸਿੱਖਾਂ ਦੀ ਸਭਾ ਚ ਬੈਠੇ, ਕਹਿੰਦੇ ਪਾਵਸ ਦੀ ਰੁੱਤ ਹੈ, ਇਹ ਮੀਂਹ ਦੀ ਰੁੱਤ ਹੈ, ਬੜੀ ਸੁੰਦਰ ਹੈ।
ਅਬ ਸਰਤਾ ਤਟ ਹੋਏ ਰਮਨੀਕੀ,
ਤੇ ਜਦੋਂ ਮੀਂਹ ਦੀ ਰੁੱਤ ਹੁੰਦੀ ਦਰਿਆਵਾਂ ਦੇ ਕੰਢੇ ਬੜੇ ਸੋਹਣੇ ਹੁੰਦੇ ਆ, ਮਹਾਰਾਜ ਜੀ ਕਹਿੰਦੇ ਜਿਹੜੇ ਦਰਿਆ ਹੁੰਦੇ ਉਹ ਭਰ ਕੇ ਵਗਦੇ ਆ ਤੇ ਉਹਨਾਂ ਦੇ ਕਿਨਾਰੇ ਬੜੇ ਸੁੰਦਰ ਹੁੰਦੇ ਆ ਮੀਂਹ ਦੀ ਰੁੱਤ ਵਿੱਚ।
ਬਹਿ ਪ੍ਰਵਾਹ ਬੇਗ ਕੇ ਸੰਗ,
ਦਰਿਆ ਜਿਹੜੇ ਨੇ ਉਹ ਬੜੇ ਵੇਗ ਦੇ ਨਾਲ ਵਹਿੰਦੇ ਆ, ਉਹਨਾਂ ਦੇ ਵਿੱਚ ਪਾਣੀ ਭਰ ਕੇ ਵਗਦਾ ਇਸ ਮੀਂਹ ਦੀ ਰੁੱਤ ਵਿੱਚ।
ਬ੍ਰਿੰਦ ਉਠੰਤ ਉਤੰਗ ਤਰੰਗ,
ਬੜੀਆਂ ਸੋਹਣੀਆਂ ਲਹਿਰਾਂ ਉੱਠਦੀਆਂ ਨੇ ਦਰਿਆਵਾਂ ਵਿੱਚ, ਬੜੀਆਂ ਸੋਹਣੀਆਂ ਤਰੰਗਾਂ ਉਪਜਦੀਆਂ ਨੇ।
ਤਟ ਉੱਚੇ ਕਰ ਦਮ ਨਹਿ ਜੋਏ,
ਤੇ ਬਿਆਸ ਦਰਿਆ ਦੇ ਕੰਢੇ ਤੇ ਜਿਹੜੇ ਉੱਚੇ ਥਾਂ ਨੇ, ਉੱਚੇ ਕੰਢੇ ਨੇ, ਉੱਥੇ ਚਿੱਕੜ ਨਹੀਂ ਹੁੰਦਾ, ਕਿਉਂਕਿ ਆਮ ਕਰਕੇ ਦਰਿਆਵਾਂ ਦੇ ਨੇੜੇ ਤੇੜੇ ਜਿਹੜੀ ਭੂਮੀ ਹੁੰਦੀ ਹੈ ਉਹ ਥੋੜ੍ਹੀ ਜਿਹੀ ਰੇਤਲੀ ਹੁੰਦੀ। ਕਹਿੰਦੇ ਜਿਹੜਾ ਉੱਚਾ ਥਾਂ ਹੁੰਦਾ ਦਰਿਆਵਾਂ ਦੇ ਕੰਢੇ 'ਤੇ, ਉਹ ਉੱਚੇ ਥਾਂ 'ਤੇ ਚਿੱਕੜ ਨਹੀਂ ਹੁੰਦਾ।
ਤਹਾ ਅਖੇਰ ਬ੍ਰਿਤੀ ਪੀ ਹੋਏ,
ਉੱਥੇ ਸ਼ਿਕਾਰ ਵੀ ਵਧੀਆ ਮਿਲ ਜਾਂਦਾ ਦਰਿਆਵਾਂ ਦੇ ਕੰਢਿਆਂ 'ਤੇ, ਕਿਉਂਕਿ ਅਕਸਰ ਜਿਹੜੇ ਜਾਨਵਰ ਪਸ਼ੂ ਪੰਛੀ ਬੜੇ ਸਿਆਣੇ ਹੁੰਦੇ, ਅਤੇ ਜਦੋਂ ਚਿੱਕੜ ਹੁੰਦਾ ਬਹੁਤਾ ਸੱਜੇ ਖੱਬੇ ਨੀਵੇਂ ਥਾਂ 'ਤੇ ਅਤੇ ਉੱਚੇ ਥਾਵਾਂ 'ਤੇ ਚਲੇ ਜਾਂਦੇ, ਉੱਥੇ ਖੁਸ਼ਕ ਹੁੰਦਾ ਚਿੱਕੜ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਆਪਾਂ ਨੂੰ ਸ਼ਿਕਾਰ ਵੀ ਮਿਲ ਜਾਏਗਾ ਖੇਡਣ ਵਾਸਤੇ।
ਪਰਖੋ ਥਾਨ ਪ੍ਰਥਮ ਜਿਨ ਪੇਖੈ,
ਜਿਹੜਾ ਕੋਈ ਦਰਿਆਵਾਂ ਦਾ ਭੇਤੀ ਆ, ਇੱਥੇ ਨੇੜੇ ਬਿਆਸ ਦਰਿਆ ਵਗਦਾ, ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਦਰਿਆ ਦਾ ਭੇਤੀ ਆ, ਕੋਈ ਥਾਂ ਪਰਖੋ, ਵੇਖੋ ਕੋਈ ਇਹੋ ਜਿਹੀ ਜਗ੍ਹਾ ਦੀ ਭਾਲ ਕਰੋ।
ਚੜ੍ਹੈ ਅਖੇਰ ਬ੍ਰਿਤੇ ਜਿਸ ਬੀਖੈ,
ਔਰ ਆਪਾਂ ਜਾ ਕੇ ਸ਼ਿਕਾਰ ਖੇਡੀਏ ਉੱਥੇ। ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ 'ਚੋਂ ਕੋਈ ਇਸ ਇਲਾਕੇ ਦਾ ਭੇਤੀ ਹੈ ਜਿਹਨੇ ਦਰਿਆ ਦਾ ਕਿਨਾਰਾ ਵੇਖਿਆ ਹੋਵੇ, ਜਿਹਨੂੰ ਪਤਾ ਹੋਵੇ ਸਾਰੇ ਦਰਿਆ ਦੇ ਕੰਢਿਆਂ 'ਤੇ ਕਿੱਥੇ ਉੱਚਾ ਥਾਂ ਹੈ, ਕਿੱਥੇ ਦਰਿਆ ਦੀ ਮਾਰ ਪੈਂਦੀ ਹੈ, ਕਿੱਥੇ ਨਹੀਂ ਹੁੰਦੀ, ਕਹਿੰਦੇ ਉਹ ਕੋਈ ਭੇਤੀ ਹੋਵੇ ਉਹ ਅੱਗੇ ਚੱਲ ਕੇ ਸਾਨੂੰ ਦੱਸੇ ਅਤੇ ਆਪਾਂ ਸ਼ਿਕਾਰ ਖੇਡੀਏ।
ਨਦੀ ਬਿਭਾਸਾ ਕੋ ਅਸ ਤੀਰ,
ਕਹਿੰਦੇ ਬਿਲ ਆਪਣੇ ਨੇੜੇ ਬਿਆਸ ਦਰਿਆ ਵਗਦਾ, ਕਿਉਂਕਿ ਪਾਤਸ਼ਾਹ ਕਰਤਾਰਪੁਰ ਸਾਹਿਬ ਸੀ, ਨੇੜੇ ਬਿਆਸ ਦਰਿਆ ਵਗਦਾ। ਕਹਿੰਦੇ ਬਿਆਸ ਦਰਿਆ ਦਾ ਜਿਹੜਾ ਕੰਢਾ ਹੈ ਉਹ ਰਮਣੀਕ ਹੈ।
ਬਸ ਹੈ ਕਿਤਕ ਦਿਨ ਲੈ ਪਟ ਪੀਰ,
ਚਲੋ ਆਪਾਂ ਸਾਰੇ ਯੋਧੇ ਚੱਲੀਏ ਇਕੱਠੇ ਹੋ ਕੇ ਅਤੇ ਕੁਝ ਦਿਨ ਉੱਧਰ ਹੀ ਰਵਾਂਗੇ। ਮਹਾਰਾਜ ਜੀ ਕਹਿੰਦੇ ਬਿਆਸ ਦਰਿਆ ਦੇ ਕੰਢੇ ਕੰਢੇ ਹੀ ਵਿਚਰਾਂਗੇ, ਤੰਬੂ ਕਨਾਤਾਂ ਲੈ ਲਓ, ਜਿੱਥੇ ਸਮਾਂ ਬਣਿਆ ਕਰੇਗਾ ਉੱਥੇ ਪੜਾਅ ਕਰ ਲਿਆ ਕਰਾਂਗੇ, ਦਿਨੇ ਸ਼ਿਕਾਰ ਖੇਡਿਆ ਕਰਾਂਗੇ, ਦੀਵਾਨ ਸਜਾਇਆ ਕਰਾਂਗੇ, ਅਤੇ ਆਪਾਂ ਕੁਝ ਦਿਨ ਉੱਧਰ ਹੀ ਰਹੀਏ ਦਰਿਆ ਦੇ ਕੰਢੇ ਕੰਢੇ।
ਤਬ ਇੱਕ ਸਿੱਖ ਬੋਲਿਓ ਕਰ ਬੰਦ,
ਇੱਕ ਸਿੱਖ ਹੱਥ ਜੋੜ ਕੇ ਬੋਲਿਆ ਜਿਹੜਾ ਉਸ ਇਲਾਕੇ ਦਾ ਭੇਤੀ ਸੀ।
ਮਹਾਰਾਜ ਜਿਮ ਚਾਹੋ ਆਨੰਦ,
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜਿਹੋ ਜਿਹੀ ਜਗ੍ਹਾ ਲੱਭਦੇ ਹੋ, ਜਿਹੋ ਜਿਹਾ ਆਨੰਦ ਆਪ ਜੀ ਚਾਹੁੰਦੇ ਹੋ।
ਤੀਰ ਬਿਭਾਸਾ ਕੇ ਸਭ ਗ੍ਰਾਮੂ,
ਮਹਾਰਾਜ ਜਿਹੜੇ ਬਿਆਸ ਦਰਿਆ ਦੇ ਕੰਢੇ ਕੰਢੇ ਪਿੰਡ ਹਨ, ਕਿਉਂਕਿ ਦਰਿਆ ਦੇ ਕੰਢੇ ਕੰਢੇ ਬਹੁਤ ਨਗਰ ਨੇ, ਜਿੰਨੇ ਪਿੰਡ ਨਗਰ ਸ਼ਹਿਰ ਹਨ,
ਤਹਾਂ ਦਾਸ ਰਾਵਰ ਕੇ ਧਾਮੂ,
ਹਰ ਪਿੰਡ 'ਚ ਹਰ ਨਗਰ ਵਿੱਚ ਤੁਹਾਡੇ ਸੇਵਾਦਾਰ ਨੇ, ਤੁਹਾਡੇ ਸਿੱਖਾਂ ਦੇ ਘਰ ਨੇ।
ਬਾਗੇ ਨਾਮ ਕਹੈ ਤਿਸ ਥਾਨਾ,
ਮਹਾਰਾਜ ਇੱਥੋਂ ਕੁਝ ਦੂਰੀ 'ਤੇ ਦਰਿਆ ਦੇ ਕੰਢੇ ਇੱਕ ਜਗ੍ਹਾ ਜਿਹਨੂੰ ਬਾਗੇ ਨਾਮ ਦੀ ਜਗ੍ਹਾ ਦੇ ਨਾਂ ਨਾਲ ਉਹ ਪ੍ਰਸਿੱਧ ਹੈ।
ਉਚਿਤ ਆਪ ਕੇ ਜਥਾ ਬਖਾਨਾ,
ਮਹਾਰਾਜ ਜਿਹੋ ਜਿਹੀ ਜਗ੍ਹਾ ਆਪ ਜੀ ਚਾਹੁੰਦੇ ਹੋ ਬਿਲਕੁਲ ਆਪ ਜੀ ਦੇ ਉਚਿਤ ਹੈ, ਜਿਵੇਂ ਆਪ ਜੀ ਕਹਿ ਰਹੇ ਹੋ ਨਾ ਵੀ ਚਿੱਕੜ ਤੋਂ ਬਿਨਾਂ ਉੱਚਾ ਥਾਂ ਹੋਵੇ, ਉਹ ਜਿਹੜੀ ਬਾਗੇ ਨਾਮ ਦੀ ਜਗ੍ਹਾ ਹੈ ਉਹ ਮਹਾਰਾਜ ਆਪ ਜੀ ਦੇ ਵਾਸਤੇ ਉਚਿਤ ਹੈ, ਜਿਵੇਂ ਆਪ ਜੀ ਕਹਿ ਰਹੇ ਹੋ ਉਸੇ ਤਰ੍ਹਾਂ ਦੀ ਹੈ।
ਕਰਦਮ ਅਲਪ ਹੋਤ ਥਲ ਉੱਚਾ,
ਉੱਚਾ ਥਾਂ ਹੈ ਦਰਿਆ ਦੇ ਕੰਢੇ ਦਾ ਤੇ ਉੱਥੇ ਚਿੱਕੜ ਨਹੀਂ ਹੁੰਦਾ, ਉਹ ਚਿੱਕੜ ਤੋਂ ਬਿਨਾਂ ਹੈ।
ਕਰੋ ਅਖੇਰ ਬ੍ਰਿਤ ਹੈ ਮੂਚਾ,
ਮਹਾਰਾਜ ਆਪ ਜੀ ਸ਼ਿਕਾਰ ਖੇਡੋ, ਜਿਵੇਂ ਆਪ ਜੀ ਦਾ ਚੇਤ ਕਰੇ ਉੱਥੇ ਸ਼ਿਕਾਰ ਵੀ ਵਾਧੂ ਮਿਲੇਗਾ।
ਬਹਿ ਸਮੀਪ ਪ੍ਰਵਾਹ ਬਿਭਾਸਾ,
ਬਿਲਕੁਲ ਨਾਲ ਨਾਲ ਬਿਆਸ ਦਰਿਆ ਦਾ ਨਿਰਮਲ ਪਾਣੀ ਵਹਿੰਦਾ, ਬਿਆਸ ਦਰਿਆ ਦਾ ਨਿਰਮਲ ਜਲ ਨਾਲ ਨਾਲ ਵਗਦਾ ਹੈ।
ਕਰਹੋ ਬਿਲੋਕਨ ਬੈਸ ਤਮਾਸ਼ਾ,
ਮਹਾਰਾਜ ਆਪ ਜੀ ਚੱਲ ਕੇ ਉੱਥੋਂ ਦਾ ਸਾਰਾ ਤਮਾਸ਼ਾ ਜਿਹੜਾ ਦਰਿਆ ਦੇ ਕਿਨਾਰੇ ਵਰਤਦਾ ਉਹ ਚੱਲ ਕੇ ਆਪ ਜੀ ਵੇਖੋ, ਆਪ ਜੀ ਉਸ ਜਗ੍ਹਾ ਤੇ ਚਰਨ ਪਾਓ।
ਵਿਵਿਧ ਵਿਧਨ ਕੇ ਬਹੁਤ ਵਿਨੋਦ,
ਮਹਾਰਾਜ ਉੱਥੇ ਕਈ ਤਰ੍ਹਾਂ ਦੇ ਵਿਨੋਦ ਹੋਣਗੇ।
ਬਿਲ ਸੋਹ ਰਾਵਰ ਪਿਖ ਹੋ ਪਿਓਦ,
ਆਪ ਜੀ ਚੱਲ ਕੇ ਮਹਾਰਾਜ ਜੀ ਵੇਖੋ ਉੱਥੋਂ ਦਾ ਮੌਸਮ ਬੜਾ ਸੁੰਦਰ ਹੈ, ਦਰਿਆ ਦੇ ਕੰਢੇ 'ਤੇ ਜਦੋਂ ਗਰਮੀਆਂ ਦੇ ਦਿਨ ਹੁੰਦੇ, ਅਕਸਰ ਜਦੋਂ ਮੀਂਹ ਦਾ ਰੁੱਤ ਹੁੰਦੀ ਉਦੋਂ ਦਰਿਆਵਾਂ ਦੇ ਕੰਢਿਆਂ 'ਤੇ ਥੋੜ੍ਹਾ ਮੌਸਮ ਠੰਡਾ ਹੁੰਦਾ, ਕਹਿੰਦੇ ਮਹਾਰਾਜ ਬੜੀ ਵਧੀਆ ਜਗ੍ਹਾ ਰਮਣੀਕ ਥਾਂ ਹੈ,
ਕਿਰਪਾ ਕਰੋ ਸੋ ਥਾਨ ਤੁਮਾਰਾ।
ਮਹਾਰਾਜ ਕਿਰਪਾ ਕਰੋ ਵੀ ਜਗ੍ਹਾ ਤੁਹਾਡੀ ਹੈ, ਸਾਰੀ ਧਰਤੀ ਆਪ ਜੀ ਦੀ ਹੈ।
ਦਾਸਨ ਦੇਹੋ ਦਰਸ਼ਨ ਸਤਾਰਾ।
ਮਹਾਰਾਜ ਮੇਰਾ ਇਲਾਕਾ ਵੀ ਉਧਰ ਦਾ ਹੀ ਹੈ, ਨਾਲੇ ਜਿੰਨੇ ਮੇਰੇ ਵਰਗੇ ਉੱਥੇ ਆਪ ਜੀ ਦੇ ਸੇਵਾਦਾਰ ਦਾਸ ਨੇ ਉਹਨਾਂ ਨੂੰ ਚੱਲ ਕੇ ਦਰਸ਼ਨ ਦਿਓ, ਉਹਨਾਂ ਦਾ ਪਾਰ ਉਤਾਰਾ ਹੋਵੇਗਾ।
ਸਿੱਖ ਕੋ ਬਾਕ ਸਕਲ ਸੁਣ ਲਇਓ।
ਆਪਣੇ ਸਿੱਖ ਦੇ ਵਾਕ, ਸਿੱਖ ਦੇ ਬਚਨ ਮਹਾਰਾਜ ਜੀ ਨੇ ਸੁਣੇ।
ਮੋਨ ਰਹੇ ਨਹਿ ਉੱਤਰ ਦਇਓ।
ਪਾਤਸ਼ਾਹ ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ।
ਅਪਰ ਸਿੱਖ ਨੇ ਬੋਹਰ ਬਖਾਨਾ।
ਫਿਰ ਲਾਗੇ ਇੱਕ ਹੋਰ ਸਿੱਖ ਬੈਠਾ ਸੀ, ਉਹ ਬੋਲਿਆ,
ਏਕ ਸਥਾਨ ਭਲੋ ਮੈਂ ਜਾਣਾ।
ਕਹਿਣ ਲੱਗਾ ਮਹਾਰਾਜ ਇੱਕ ਜਗ੍ਹਾ ਮੈਨੂੰ ਵੀ ਪਤਾ। ਜਿਹੜੇ ਇਹ ਸਿੱਖ ਨੇ ਗੱਲ ਦੱਸੀ, ਮਹਾਰਾਜ ਜੀ ਚੁੱਪ ਰਹੇ, ਜਵਾਬ ਨਹੀਂ ਦਿੱਤਾ, ਹਾਂ ਨਾ ਨਹੀਂ ਕੀਤੀ ਵੀ ਜਾਵਾਂਗੇ ਜਾਂ ਨਹੀਂ ਜਾਵਾਂਗੇ। ਲਾਗੇ ਦੂਜਾ ਸਿੱਖ ਬੈਠਾ ਸੀ, ਉਹ ਬੋਲਿਆ, ਕਹਿੰਦਾ ਮਹਾਰਾਜ ਇੱਕ ਜਗ੍ਹਾ ਦਾ ਮੈਨੂੰ ਵੀ ਪਤਾ ਹੈ।
ਮਹਾਰਾਜ ਚਾਹਤ ਚਿਤ ਜੈਸੇ।
ਮਹਾਰਾਜ ਜਿਵੇਂ ਤੁਸੀਂ ਚਾਹੁੰਦੇ ਹੋ ਨਾ, ਮੈਨੂੰ ਜਾਪਦਾ ਵੀ ਉਹ ਜਗ੍ਹਾ ਤੁਹਾਨੂੰ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਪਸੰਦ ਆਵੇਗੀ। ਹਾਂਜੀ,
ਸਕਲ ਰੀਤ ਕਹਿ ਸੁੰਦਰ ਤੈਸੇ।
ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਬਿਲਕੁਲ ਉਸੇ ਤਰ੍ਹਾਂ ਦੀ ਉਹ ਜਗ੍ਹਾ ਬੜੀ ਸੁੰਦਰ ਹੈ।
ਉੱਚੋ ਬਹੁਨਿਤ ਪੰਕ ਬਹੀਨਾ।
ਥਾਂ ਬੜੀ ਉੱਚੀ ਹੈ, ਦਰਿਆ ਦਾ ਬਿਲਕੁਲ ਕੰਢਾ ਤੇ ਉੱਚਾ ਥਾਂ ਹੈ, ਉਹਦੇ ਤੇ ਦਰਿਆ ਦੀ ਮਾਰ ਨਹੀਂ ਪੈਂਦੀ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਪਰ ਵੱਡੀ ਗੱਲ ਇਹ ਹੈ ਵੀ ਚਿੱਕੜ ਨਹੀਂ ਹੈ ਉੱਥੇ। ਹਾਂਜੀ,
ਤਰੈ ਬਿਭਾਸਾ ਨੀਰ ਨਵੀਨਾ।
ਤੇ ਥਲੜੇ ਪਾਸੇ ਨੀਵਾਂ ਪਾਣੀ ਦਰਿਆ ਦਾ ਵਗਦਾ ਹੈ।
ਬਸ ਹੈ ਲੋਕ ਥੋੜੇ ਕਰ ਮੇਲਾ।
ਤੇ ਉੱਥੇ ਥੋੜੇ ਜੇ ਲੋਕ ਵਸਦੇ ਆ, ਬਹੁਤੀ ਸੰਘਣੀ ਆਬਾਦੀ ਵੀ ਨਹੀਂ ਹੈ।
ਗ੍ਰਾਮ ਨਾਮ ਤਿਸ ਕਹਿਤ ਰੋਹੇਲਾ।
ਔਰ ਉਸ ਪਿੰਡ ਦਾ ਨਾਮ ਹੈ ਰੋਹੇਲਾ। ਥੋੜੇ ਜੇ ਘਰ ਨੇ, ਜਿਵੇਂ ਡੇਰੇ ਜੇ ਅੱਜ ਕੱਲ ਹੁੰਦੇ ਆ ਨਾ, ਕਹਿੰਦੇ ਏਦਾਂ ਡੇਰਾ ਨੁਮਾ ਘਰ ਨੇ, ਥੋੜੇ ਬਹੁਤੇ ਘਰ ਨੇ। ਉਸ ਪਿੰਡ ਦਾ ਨਾਮ ਰੋਹੇਲਾ ਹੈ।
ਕਰਹੋ ਅਖੇਰ ਬ੍ਰਿਤ ਮਨ ਭਾਈ।
ਮਹਾਰਾਜ ਸ਼ਿਕਾਰ ਵੀ ਕਮਾਲ ਦਾ, ਉੱਥੇ ਜੰਗਲੀ ਸੂਰ ਬਹੁਤ ਫਿਰਦੇ ਹੈ, ਪਾੜੇ ਹਿਰਨ ਬੜੇ ਉੱਥੇ ਨਜ਼ਰ ਆਉਂਦੇ ਹੈ, ਸਏ ਤਿੱਤਰ ਬਟੇਰੇ ਏਦਾਂ ਦੇ ਮਹਾਰਾਜ ਜੰਗਲੀ ਜਾਨਵਰ ਬਹੁਤ ਨੇ ਉੱਥੇ ਸ਼ਿਕਾਰ ਕਰਨ ਲਈ।
ਬੈਠੇ ਪਿਖੋ ਨਦੀ ਜਲ ਜਾਈ।
ਮਹਾਰਾਜ ਫਿਰ ਨਾਲੇ ਉਹਦੇ ਕਿਨਾਰੇ ਜਦੋਂ ਤੁਸੀਂ ਦੀਵਾਨ ਸਜਾਇਆ ਕਰੋਗੇ ਨਾ, ਦਰਿਆ ਦੇ ਕੰਢੇ ਤੇ ਉੱਚਾ ਥਾਂ ਹੈ, ਥੱਲੜੇ ਪਾਸੇ ਨਾਲ ਦਰਿਆ ਵਗਦਾ ਹੋਵੇਗਾ, ਮਹਾਰਾਜ ਆਪ ਜੀ ਜਦੋਂ ਬੈਠੋਗੇ ਬੜਾ ਹੀ ਆਨੰਦ ਬਣੇਗਾ। ਜਦੋਂ ਤੁਸੀਂ ਵਗਦੇ ਪਾਣੀ ਕਿਸੇ ਨਦੀ ਦੇ ਕਿਨਾਰੇ ਦਰਿਆ ਦੇ ਕੰਢੇ ਬੈਠੋ ਨਾ, ਤੇ ਸਾਡਾ ਮਨ ਬਹੁਤ ਇਕਾਗਰ ਹੁੰਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਸਰੀਰ ਵਿੱਚ 70% ਤੋਂ ਵੱਧ ਪਾਣੀ ਦਾ ਬਣਿਆ ਹੋਇਆ ਹੈ ਸਰੀਰ, ਤੇ ਜਦੋਂ ਨੇੜੇ ਪਾਣੀ ਵਗਦਾ ਹੋਵੇ ਜਾਂ ਸਰੋਵਰ ਕੰਢੇ ਬੈਠ ਜਾਓ, ਉਹ ਪਾਣੀ ਖਿੱਚ ਪਾਉਂਦਾ ਤੇ ਮਨ ਥੋੜਾ ਜਿਹਾ ਆਮ ਥਾਵਾਂ ਨਾਲੋਂ ਵੱਧ ਇਕਾਗਰ ਹੁੰਦਾ। ਇਸ ਕਰਕੇ ਜਿੰਨੇ ਮਹਾਂਪੁਰਖ ਰਿਸ਼ੀ ਮੁਨੀ ਤਪਸਵੀ ਉਹ ਨਦੀਆਂ ਦਰਿਆਵਾਂ ਦੇ ਕੰਢੇ ਪੜਾ ਕਰਿਆ ਕਰਦੇ। ਮਹਾਰਾਜ ਉਹ ਜਗ੍ਹਾ ਆਪ ਜੀ ਨੂੰ ਬਹੁਤ ਪਸੰਦ ਆਵੇਗੀ।
ਤੇਹ ਸਮ ਕਰਦਮ ਹੀਨ ਸਥਾਨ।
ਫਿਰ ਮਹਾਰਾਜ ਜਦੋਂ ਉਹ ਜਿਹੜੀ ਇੱਕ ਤਾਂ ਪਿੰਡ ਹੈ, ਇੱਕ ਦਰਿਆ ਦੇ ਕੰਢੇ ਤੇ ਜਿਹੜੀ ਜਗ੍ਹਾ ਮੈਂ ਦੱਸਦਾ ਉੱਚੀ ਮੈਂ ਵੇਖੀ ਵੀ ਹੈ, ਉਹ ਚਿੱਕੜ ਤੋਂ ਬਿਨਾਂ ਹੈ, ਬੜੀ ਸੁੰਦਰ ਹੈ।
ਤੀਰ ਬਿਭਾਸਾ ਰੁਚਿਰ ਨਾ ਆਨ।
ਤੇ ਮਹਾਰਾਜ ਜੀ ਬਿਆਸ ਦਰਿਆ ਜਿੰਨਾ ਮਰਜ਼ੀ ਭਰ ਕੇ ਵਗੇ, ਉਹ ਜਗ੍ਹਾ 'ਤੇ ਪਾਣੀ ਨਹੀਂ ਆਉਂਦਾ, ਉੱਚਾ ਥਾਂ ਹੈ ਅਤੇ ਉੱਥੇ ਪਾਣੀ ਦੀ ਮਾਰ ਵੀ ਨਹੀਂ ਹੈ, ਅਤੇ ਪਾਣੀ ਵੀ ਸਵੱਛ ਨਿਰਮਲ ਕੱਚ ਵਰਗਾ ਵਗਦਾ ਹੈ।
ਉਚਿਤ ਆਪ ਕੇ ਕਰਹੋ ਬਿਨੋਦ।
ਮਹਾਰਾਜ ਉਹ ਜਗ੍ਹਾ ਆਪ ਜੀ ਦੇ ਉਚਿਤ ਹੈ, ਮਾਨੋ ਵਿਧਾਤੇ ਨੇ ਬਣਾਈ ਤੁਹਾਡੇ ਲਈ ਹੈ ਕਿ ਤੁਸੀਂ ਉੱਥੇ ਵਿਨੋਦ ਕਰੋ, ਉੱਥੇ ਚੋਜ ਕਰੋ।
ਅਬ ਲੋਕੋ ਬਰਖੰਤ ਪਯੋਦ।
ਮਹਾਰਾਜ ਉੱਥੇ ਚੱਲ ਕੇ ਵੇਖੋ ਤੇ ਜਿਹੜਾ ਇਹ ਮੀਂਹ ਵਰਸਦਾ ਉੱਥੇ, ਇਹ ਮੀਂਹ ਦੀ ਰੁੱਤ ਵੀ ਆਪ ਜੀ ਉੱਥੇ ਮਾਣੋ।
ਅਪਰ ਸਿੱਖ ਸੁਣ ਕਰ ਤਬ ਕਹਿਓ।
ਨਾਲ ਜਿਹੜੇ ਸਿੱਖ ਬੈਠੇ ਸੀ ਸੁਣ ਕੇ, ਉਹ ਵੀ ਕੋਲੋਂ ਬੋਲੇ,
ਨਿਸ਼ਚੈ ਸੁਭ ਸਥਾਨ ਸੋ ਲਹਿਓ।
ਉਹਨਾਂ ਸਾਰੇ ਸਿੱਖਾਂ ਨੇ ਹਾਮੀ ਭਰੀ, ਕਹਿੰਦੇ ਮਹਾਰਾਜ ਜਿਵੇਂ ਸਿੱਖ ਦੱਸਦਾ ਜਗ੍ਹਾ ਵਾਕਈ ਬੜੀ ਆਨੰਦ ਵਾਲੀ ਹੋਵੇਗੀ, ਰੋਹੇਲੇ ਪਿੰਡ ਦੀ ਬਹੁਤ ਸੁੰਦਰ ਹੋਵੇਗੀ।
ਸ੍ਰੀ ਹਰਿ ਗੋਬਿੰਦ ਸੁਣ ਸਭ ਜਾਣਾ।
ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਸਾਰੀ ਗੱਲਬਾਤ ਤੇ ਸੁਣ ਕੇ ਜਾਣ ਗਏ।
ਗਮਨ ਤਹਾਂ ਕੋ ਮਨ ਮਹਿ ਭਾਨਾ।
ਮਹਾਰਾਜ ਜੀ ਦੇ ਮਨ ਨੂੰ ਉਹ ਜਗ੍ਹਾ ਭਾਈ ਵੀ ਉੱਥੇ ਹੀ ਜਾਂਦੇ ਆ, ਕਿਉਂਕਿ ਸਾਹਿਬ ਜਾਣਦੇ ਸੀ ਵੀ ਦੂਸਰਾ ਜੰਗ ਉੱਥੇ ਹੀ ਜਾ ਕੇ ਲੜਨਾ, ਤੇ ਯੋਧਿਆਂ ਨੇ ਵੀ ਹਾਮੀ ਭਰੀ ਮਹਾਰਾਜ ਜਗ੍ਹਾ ਬੜੀ ਵਧੀਆ ਹੋਵੇਗੀ, ਚੱਲਣਾ ਚਾਹੀਦਾ। ਤੋ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਵੀ ਪਰਮੇਸ਼ੁਰ ਦਾ ਹੁਕਮ ਇਹ ਹੀ ਵਰਤ ਰਿਹਾ ਵੀ ਜਾਣਾ ਚਾਹੀਦਾ ਉੱਥੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਹਾ ਚੰਗਾ ਭਾਈ ਜ਼ਰੂਰ ਜਾਵਾਂਗੇ।
ਸ੍ਰੀ ਗੁਰ ਦਿੱਤਾ ਨਿਕਟ ਨਿਹਾਰਾ,
ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕੋਲ ਖੜਿਆਂ ਵੇਖਿਆ।
ਪਰਮ ਪ੍ਰੇਮ ਤੇ ਬਾਕ ਉਚਾਰਾ,
ਬੜੇ ਪਰਮ ਪ੍ਰੇਮ ਦੇ ਵਿੱਚ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਿਹਾ
ਗੋਇੰਦਵਾਲ ਆਪ ਚੱਲ ਜਾਵੋ।
ਬਾਬਾ ਗੁਰਦਿੱਤਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਕਿਉਂਕਿ ਸਤਿਗੁਰਾਂ ਦਾ ਪਰਿਵਾਰ ਮਹਾਰਾਜ ਜੀ ਦੇ ਬਾਕੀ ਛੋਟੇ ਚਾਰ ਸਾਹਿਬਜ਼ਾਦੇ ਉਹ ਗੋਇੰਦਵਾਲ ਸਾਹਿਬ ਹੀ ਸਨ। ਤੋ ਮਹਾਰਾਜ ਜੀ ਕਹਿਣ ਲੱਗੇ ਵੀ ਬਾਬਾ ਗੁਰਦਿੱਤਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ,
ਮਿਲੋ ਕੁਟੰਬ ਮੋਦ ਮਨ ਪਾਵੋ,
ਉੱਥੇ ਜਾ ਕੇ ਆਪਣੀਆਂ ਮਾਤਾਵਾਂ ਨੂੰ ਭਰਾਵਾਂ ਨੂੰ ਮਿਲੋ ਔਰ ਉਹਨਾਂ ਦੇ ਨਾਲ ਰਹਿ ਕੇ ਵਿਚਰੋ।
ਨਿਜ ਮਾਤਾ ਅਰ ਪ੍ਰਾਤਨ ਸੰਗ,
ਉੱਥੇ ਆਪਣੀ ਮਾਤਾ ਜੀ ਹੋਣਾ ਨੂੰ ਤੇ ਆਪਣੇ ਭਰਾਵਾਂ ਦੇ ਨਾਲ।
ਸੋ ਤਵ ਹੇਰਨ ਚਾਹਤ ਅੰਗ,
ਮਿਲੋ ਗਿਲੋ ਤੁਹਾਨੂੰ ਸਾਡੇ ਨਾਲ ਆਇਆਂ ਨੂੰ ਵਾਹਵਾ ਸਮਾਂ ਹੋ ਗਿਆ ਤੇ ਤੁਹਾਡੇ ਮਾਤਾ ਜੀ ਹੋਣਾ ਦਾ ਮਨ ਵੀ ਉਧਰਿਆ ਹੋਣਾ ਵੀ ਮੇਰੇ ਪੁੱਤ ਦੇ ਮੈਂ ਦਰਸ਼ਨ ਨਹੀਂ ਕੀਤੇ ਤੇ ਤੁਸੀਂ ਚੱਲ ਕੇ ਉਹਨਾਂ ਨੂੰ ਮਿਲੋ ਗਿਲੋ, ਪਰਿਵਾਰ ਦੀ ਜ਼ਿੰਮੇਵਾਰੀ ਚੱਲ ਕੇ ਉੱਥੇ ਸਾਂਭੋ।
ਫਿਰਨ ਵਹਿਰ ਵਰਖਾ ਰੁੱਤ ਮਾਹੀ,
ਕਿਉਂਕਿ ਅਸੀਂ ਵਰਖਾ ਦੀ ਰੁੱਤ ਹੈ ਮੀਂਹ ਦੀ ਰੁੱਤ ਹੈ ਤੇ ਅਸੀਂ ਲੰਮਾ ਪੈਂਡਾ ਤੈਅ ਕਰਨਾ ਤੇ ਦਰਿਆ ਦੇ ਕੰਢੇ ਕੰਢੇ ਜਾਣਾ।
ਬਿਖਮ ਅਹੈ ਸਭ ਵਿਦ ਸੁਖ ਨਾਹੀ,
ਤੇ ਰਸਤੇ ਵਿੱਚ ਕਿਉਂਕਿ ਮੀਂਹ ਕਣੀ ਦਾ ਮੌਸਮ ਹੈ, ਕਿਤੇ ਮੀਂਹ ਪੈਂਦਾ ਹੋਵੇਗਾ, ਕਿਤੇ ਮੱਛਰ ਵੀ ਤੰਗ ਕਰੇਗਾ, ਕਿਤੇ ਕੀੜੇ ਕਿਰਮ ਵੀ ਨਾ ਮੌਸਮਾਂ 'ਚ ਬਹੁਤ ਹੁੰਦੇ ਆ, ਤੁਸੀਂ ਨਾਲ ਪਰੇਸ਼ਾਨ ਹੋਵੋਗੇ। ਮਹਾਰਾਜ ਜੀ ਕਹਿੰਦੇ ਬਾਬਾ ਜੀ ਤੁਹਾਨੂੰ ਪਰੇਸ਼ਾਨੀ ਹੋਵੇਗੀ ਸਾਡੇ ਨਾਲ ਤੇ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਸੁੱਖ ਨਾਲ ਉੱਥੇ ਨਿਵਾਸ ਕਰੋ।
ਅਰ ਤੁਰਕਨ ਸੋ ਵਧਿਓ ਬਖੇਰਾ,
ਦੂਜਾ ਕਾਰਨ ਇਹ ਵੀ ਹੈ ਵੀ ਸਾਡਾ ਤੁਰਕਾਂ ਦੇ ਨਾਲ ਬਾਦਸ਼ਾਹ ਦੇ ਨਾਲ ਜੰਗ ਚੱਲ ਰਿਹਾ ਹੈ, ਉਹਨਾਂ ਦੇ ਨਾਲ ਬਖੇੜਾ ਵਧਿਆ ਹੋਇਆ।
ਆਏ ਪਰ ਹੈ ਕਿਤ ਜੰਗ ਕਨੇਰਾ,
ਪਤਾ ਨੀ ਕਿਹੜੇ ਵੇਲੇ ਕਿੱਥੇ ਦੁਬਾਰਾ ਜੰਗ ਛਿੜ ਜੇ ਸਾਡੀ। ਮਹਾਰਾਜ ਜੀ ਕਹਿੰਦੇ ਕੋਈ ਪਤਾ ਨੀ ਕਿਸ ਵੇਲੇ ਕਿੱਥੇ ਸਾਡੇ ਨਾਲ ਜੰਗ ਹੋ ਜਾਏ।
ਅਲਪ ਬੈਸੇ ਜਾਂ ਤੇ ਸੁਖ ਲੀਜੈ,
ਤੁਹਾਡੀ ਉਮਰ ਹਾਲੇ ਛੋਟੀ ਹੈ ਤੇ ਤੁਸੀਂ ਸੁਖੀ ਹੋ ਕੇ ਆਪਣੇ ਆਸਣ ਤੇ ਰਹੋ, ਗੋਇੰਦਵਾਲ ਸਾਹਿਬ ਜਾ ਕੇ ਨਿਵਾਸ ਕਰੋ।
ਗੋਇੰਦਵਾਲ ਬਾਸ ਕੋ ਕੀਜੈ,
ਗੁਰੂ ਸਾਹਿਬ ਦੀ ਵੱਡਿਆਂ ਦੀ ਉਹ ਨਗਰੀ ਹੈ, ਪਰਿਵਾਰ ਸਾਰਾ ਉੱਥੇ ਹੈ, ਉੱਥੇ ਆਪਣੇ ਪਰਿਵਾਰ ਸਮੇਤ ਵਾਸਾ ਕਰੋ।
ਪਿਤ ਆਇਸ ਕੋ ਸਿਰ ਪਰ ਧਰ ਕੇ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਪਿਤਾ ਗੁਰਦੇਵ ਦੀ ਆਗਿਆ ਸੁਣੀ ਤੇ ਸਤ ਬਚਨ ਕਹਿ ਕੇ ਆਗਿਆ ਮੰਨੀ।
ਹੱਥ ਬੰਦ ਬੰਧਨ ਪਦ ਕਰਕੇ,
ਮਹਾਰਾਜ ਜੀ ਦੇ ਚਰਨਾਂ ਚ ਹੱਥ ਜੋੜ ਕੇ ਵੰਦਨਾ ਕੀਤੀ, ਮੱਥਾ ਟੇਕਿਆ।
ਹਯਾ ਤਿਆਰ ਪਰ ਭਯੋ ਅਰੂੜ,
ਔਰ ਘੋੜਾ ਤਿਆਰ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਣ ਲੱਗੇ। ਪਹਿਲਾਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਘੋੜਾ ਆ ਗਿਆ।
ਸਮਝ ਗੁਰੂ ਕੋ ਆਸ਼ੈ ਗੂੜ,
ਗੁਰੂ ਸਾਹਿਬ ਦੇ ਗੂੜ ਆਸ਼ੇ ਨੂੰ ਬਾਬਾ ਜੀ ਨੇ ਸਮਝਿਆ ਵੀ ਸਾਹਿਬ ਕਿਉਂ ਚਾਹੁੰਦੇ ਆ ਮੈਨੂੰ ਭੇਜਣਾ, ਕਿਉਂਕਿ ਜੰਗ ਯੁੱਧ ਦਾ ਮਾਹੌਲ ਹੋਣਾ ਤੇ ਪਰਿਵਾਰ ਨੂੰ ਪਿੱਛੇ ਸਾਂਭਣ ਵਾਲਾ ਕੋਈ ਜ਼ਿੰਮੇਵਾਰ ਵੱਡਾ ਵਿਅਕਤੀ ਚਾਹੀਦਾ ਹੈ। ਇਸ ਕਰਕੇ ਸਤਿਗੁਰਾਂ ਦੇ ਆਸ਼ੇ ਨੂੰ ਬਾਬਾ ਜੀ ਪੂਰਨ ਤੌਰ ਤੇ ਸਮਝ ਗਏ ਔਰ ਗੁਰੂ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਚੱਲ ਪਏ।
ਸੰਗ ਸੌਰ ਇਕਾਦਸ ਕਰੇ,
ਤਕਰੀਬਨ ਇਕਾਦਸ ਦਾ ਮਤਲਬ 11-12 ਸੂਰਮੇ ਉਹ ਬਾਬਾ ਗੁਰਦਿੱਤਾ ਜੀ ਨੇ ਆਪਣੇ ਨਾਲ ਲਏ।
ਪਹੁੰਚਣ ਹਿਤ ਤੁਰਨ ਮਗ ਪਰੇ,
ਔਰ ਚੱਲ ਪਏ ਬੜੀ ਛੇਤੀ ਨਾਲ ਗੋਇੰਦਵਾਲ ਸਾਹਿਬ ਨੂੰ।
ਗੋਇੰਦਵਾਲ ਪ੍ਰਵੇਸ਼ੇ ਜਾਈ,
ਬਾਬਾ ਜੀ ਕਰਤਾਰਪੁਰ ਸਾਹਿਬ ਤੋਂ ਹੱਲਾ ਕੀਤਾ, ਛੇਤੀ ਨਾਲ ਹੀ ਗੋਇੰਦਵਾਲ ਸਾਹਿਬ ਪਹੁੰਚ ਗਏ।
ਗੁਰਦਿਸ਼ ਕੀ ਸੁਧ ਸਕਲ ਸੁਣਾਈ,
ਜਾ ਕੇ ਮਾਤਾ ਜੀ ਹੋਣਾ ਨੂੰ ਪਰਿਵਾਰ ਨੂੰ ਭਰਾਵਾਂ ਨੂੰ ਮਿਲੇ, ਸਤਿਗੁਰਾਂ ਦੀ ਸੁਧ ਸਾਰ ਸਾਰਿਆਂ ਨੂੰ ਦਿੱਤੀ।
ਭਰਾਤਨ ਸਾਥ ਖੇਲ ਬੋ ਕਰੇ,
ਆਪਣੇ ਭਰਾਵਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨਾਲ ਖੇਡਦੇ ਆ ਬਾਬਾ ਗੁਰਦਿੱਤਾ ਜੀ। ਚਾਰੇ ਭਰਾ ਛੋਟੇ ਨੇ, ਨੌਵੇਂ ਪਾਤਸ਼ਾਹ ਨੂੰ ਗੋਦ ਚ ਬਿਠਾ ਕੇ ਨਾ ਬਾਬਾ ਗੁਰਦਿੱਤਾ ਸਾਹਿਬ ਮੱਥਾ ਚੁੰਮਦੇ ਤੇ ਸਭ ਤੋਂ ਛੋਟੇ ਸਨ ਨੌਵੇਂ ਗੁਰਦੇਵ ਜੀ, ਬਾਬਾ ਟਲ ਰਾਏ ਜੀ ਨੂੰ ਗਲ ਲਾ ਕੇ ਮਿਲਦੇ। ਏਦਾਂ ਭਰਾਵਾਂ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਖੇਡਦੇ ਹਨ।
ਮਨ ਭਾਵਤ ਸੁਖ ਕੋ ਨਿਤ ਧਰੇ,
ਮਨ ਭਾਉਂਦੇ ਸੁਖ ਜਿਹੜੇ ਗੁਰੂ ਘਰ ਵਿੱਚ ਨੇ ਉਹ ਸਾਰੇ ਬਾਬਾ ਗੁਰਦਿੱਤਾ ਜੀ ਮਾਣਦੇ ਹਨ।
ਸ੍ਰੀ ਹਰਿ ਗੋਬਿੰਦ ਭੇ ਤਬ ਤਿਆਰ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਤਿਆਰਾ ਕਰ ਲਿਆ।
ਹੇਰਨ ਤੀਰ ਬਿਪਾਸਾ ਬਾਰ,
ਬਿਆਸ ਦਰਿਆ ਦਾ ਨਿਰਮਲ ਕੰਢਾ ਤੇ ਨਿਰਮਲ ਪਾਣੀ ਦਾ ਪ੍ਰਵਾਹ ਵੇਖਣ ਲਈ ਚੱਲ ਪਏ।
ਬਜੇ ਵਾਇਸ ਤਬ ਕੂਚ ਨਗਾਰਾ,
ਸਤਿਗੁਰਾਂ ਨੇ ਕੂਚ ਦਾ ਨਗਾਰਾ ਵਜਵਾਇਆ, ਹੁਕਮ ਕੀਤਾ ਲੱਖੇ ਨਗਾਰ ਚੀਰੂ ਨਗਾਰੇ ਤੇ ਚੋਭਾ ਲਾਓ, ਚਾਲੇ ਦੀ ਤਿਆਰੀ ਕਰੋ।
ਭਇਓ ਸਨਦ ਬਦ ਦਲ ਸਾਰਾ,
ਸਾਰਾ ਦਲ ਮਹਾਰਾਜ ਜੀ ਦਾ ਤਿਆਰ ਬਰ ਤਿਆਰ ਹੋ ਗਿਆ, ਸਨਦ ਬਦ ਹੋ ਗਏ।
ਕਿਤਕਨ ਛੋਰੇ ਤੁਪਕ ਤੜਾਕੇ,
ਕਹਿੰਦੇ ਦਲ ਪੰਥ ਦੀਆਂ ਜਿੰਨੀਆਂ ਫੌਜਾਂ ਸੀ ਮਹਾਰਾਜ ਜੀ ਦੇ ਸੂਰਮੇ ਸਨ, ਕਈ ਕਹਿੰਦੇ ਜਦੋਂ ਤਿਆਰ ਬਰ ਤਿਆਰ ਹੋ ਗਏ ਤੇ ਚਾਲਾ ਮਾਰਨਾ ਸੀ, ਕਈਆਂ ਨੇ ਹਵਾਈ ਫਾਇਰ ਕੀਤੇ ਬੰਦੂਕਾਂ ਚੋਂ, ਗੋਲੀਆਂ ਦਾਗੀਆਂ ਹਨ।
ਸੁਨੇ ਦੂਰ ਲਗ ਸ਼ਬਦ ਸੋ ਜਾ ਕੇ,
ਦੂਰ ਤੱਕ ਉਹਨਾਂ ਦੀ ਆਵਾਜ਼ ਗੋਲੀਆਂ ਦੇ ਫੈਰਾਂ ਦੀ ਸੁਣਾਈ ਦਿੰਦੀ ਹੈ।
ਤਿਸ ਛਿਨ ਗੁਰ ਟਿਗ ਪੈਂਦੇ ਖਾਨ,
ਉਸ ਵੇਲੇ ਪੈਂਦੇ ਖਾਨ ਉਹ ਆਪਣੇ ਪਿੰਡ ਰਹਿੰਦਾ ਸੀ ਛੋਟੇ ਮੀਰ, ਉਹ ਮਹਾਰਾਜ ਜੀ ਕੋਲ ਆਇਆ।
ਆਇਓ ਨਿਜ ਕਰ ਤੇ ਸੁਧ ਜਾਨ,
ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਜਾਣ ਲੱਗੇ ਹੈ, ਤੋ ਪੈਂਦੇ ਖਾਂ ਬੜੀ ਛੇਤੀ ਨਾਲ ਘਰੋਂ ਤੁਰ ਕੇ ਮਹਾਰਾਜ ਜੀ ਕੋਲ ਆਇਆ।
ਤਿਸ ਕੋ ਦੇਖਤ ਪ੍ਰਭੂ ਬੇਚਾਰਾ,
ਪੈਂਦੇ ਖਾਂ ਜਦੋਂ ਆਇਆ ਤੇ ਉਹਨੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਵਿਚਾਰ ਕਰਦੇ, ਆਪਣੇ ਮਨ ਚ ਹੀ ਸੋਚਦੇ,
ਇਸ ਮੂਰਖ ਕੇ ਉਰ ਹੰਕਾਰਾ,
ਮਹਾਰਾਜ ਜੀ ਜਾਣਗੇ ਵੀ ਇਸ ਮੂਰਖ ਨੂੰ ਹੰਕਾਰ ਹੋ ਗਿਆ। ਜਿਹੜਾ ਹੰਕਾਰੀ ਹੁੰਦਾ ਉਹ ਮੂਰਖ ਹੀ ਹੁੰਦਾ, ਹੰਕਾਰ ਕਾਹਦਾ ਕਰਨਾ ਹੋਇਆ। ਮਹਾਰਾਜ ਜੀ ਨੇ ਵੇਖਿਆ ਵੀ ਇਸ ਮੂਰਖ ਨੂੰ ਹੰਕਾਰ ਹੋ ਚੁੱਕਾ।
ਮਮ ਪੁਜ ਅਲੰਬ ਬਿਜੈ ਗੁਰ ਲੇਤ,
ਇਹ ਸੋਚਦਾ ਵੀ ਗੁਰੂ ਸਾਹਿਬ ਜੀ ਜੰਗ ਦੇ ਮੈਦਾਨ ਚ ਮੇਰੇ ਕਰਕੇ ਜਿੱਤੇ ਹੈ, ਮੇਰੀਆਂ ਬਾਹਾਂ ਦੇ ਪੁਜ ਦੰਡਿਆਂ ਦੇ ਬਲ ਕਰਕੇ ਗੁਰੂ ਜੀ ਦੀ ਜਿੱਤ ਹੋਈ ਹੈ।
ਸ਼ਤਰਨ ਬ੍ਰਿੰਦ ਹਤੋ ਰਣ ਖੇਤ,
ਮੈਂ ਜੰਗ ਦੇ ਮੈਦਾਨ ਚ ਬੜੇ ਦੁਸ਼ਮਣਾਂ ਨੂੰ ਮਾਰਿਆ, ਬਹੁਤਿਆਂ ਨੂੰ ਮੈਂ ਹੀ ਮਾਰਦਾ ਹਾਂ।
ਅਬ ਤਹਿ ਜੰਗ ਪਰ ਹੈ ਗੋ ਭਾਰੀ,
ਮਹਾਰਾਜ ਜੀ ਕਹਿੰਦੇ ਹੁਣ ਅੱਗੇ ਅਸੀਂ ਜਿੱਥੇ ਚੱਲੇ ਹਾਂ ਉੱਥੇ ਵੀ ਜੰਗ ਹੋਣਾ, ਹਰਗੋਬਿੰਦਪੁਰੇ ਦਾ ਜੰਗ ਹੋਣਾ ਨਾ ਦੂਜਾ ਜੰਗ, ਵੀ ਉੱਥੇ ਵੀ ਜਾ ਕੇ ਜੰਗ ਹੋਣਾ।
ਜੇਕਰ ਹੋਏ ਹੈ ਸੰਗ ਹਮਾਰੀ,
ਜੇ ਪੈਂਦੇ ਖਾਂ ਸਾਡੇ ਨਾਲ ਜਾਏਗਾ ਉੱਥੇ ਉਸ ਜੰਗ ਦੇ ਵਿੱਚ ਨਾਲ ਹੋਵੇਗਾ।
ਬਹੁਤ ਗਰਬ ਕੋ ਧਰ ਹੈ ਫੇਰੇ,
ਇਹ ਫੇਰ ਬੜਾ ਹੰਕਾਰ ਕਰੇਗਾ ਆਪਣੇ ਮਨ ਵਿੱਚ, ਦੁਬਾਰਾ ਫਿਰ ਹਉਮੈ ਦੇ ਨਾਲ ਭਰੇਗਾ।
ਗੁਰ ਕੀ ਜੀਤ ਭਈ ਬਲ ਮੇਰੇ,
ਗੁਰੂ ਸਾਹਿਬ ਜੀ ਦੀ ਇਸ ਜੰਗ ਦੇ ਵਿੱਚ ਜਿੱਤ ਮੇਰੇ ਬਲ ਕਰਕੇ ਹੋਈ ਆ ਦੂਜੀ ਵਾਰ ਵੀ, ਏਦਾਂ ਇਹ ਸੋਚੇਗਾ।
ਯਾ ਤੇ ਇਸ ਬਿਨ ਅਬ ਕੇ ਲਰੀਆ ਹੈ,
ਇਸ ਕਰਕੇ ਅਸੀਂ ਆਪਣੇ ਸੂਰਮਿਆਂ ਵਿੱਚ ਵੀ ਮਨੋਬਲ ਭਰਨਾ ਨਾ, ਵੀ ਪੈਂਦੇ ਖਾਂ ਦੀ ਹੋਂਦ ਕਰਕੇ ਕਈਆਂ ਦੇ ਮਨ ਚ ਇਹ ਵੀ ਆ ਗਿਆ ਵੀ ਪੈਂਦੇ ਖਾਂ ਕਰਕੇ ਜੰਗ ਜਿੱਤੇ ਆ, ਪਰ ਅਸੀਂ ਆਪਣੇ ਸਿੱਖਾਂ ਵਿੱਚ ਇਹ ਸਪਿਰਿਟ ਭਰਨੀ ਹੈ ਕਿ ਸਿੱਖ ਜਿੰਨੇ ਵੀ ਜੰਗ ਲੜਨਗੇ ਆਉਣ ਵਾਲੇ ਸਮੇਂ ਚ, ਉਹ ਕਿਸੇ ਵਿਅਕਤੀ ਦੇ ਬਲ ਕਰਕੇ ਨਹੀਂ ਲੜਨਗੇ, ਉਹ ਆਪਣੇ ਗੁਰੂ ਦੇ ਦਿੱਤੇ ਬਲ ਕਰਕੇ ਲੜਨਗੇ, ਔਰ ਇਹ ਜਾਣ ਕੇ ਲੜਨਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਅੰਗ ਸੰਗ ਨੇ, ਸਾਡੀ ਫਤਿਹ ਹੋਵੇਗੀ। ਇਹ ਨਹੀਂ ਵੀ ਕੋਈ ਦੁਨੀਆਂ ਦਾ ਬੰਦਾ ਕੋਈ ਵਿਅਕਤੀ ਆਵੇਗਾ ਅਤੇ ਉਹਦੇ ਕਰਕੇ, ਜੇ ਪਾਤਸ਼ਾਹ ਸਿੱਧਾ ਅਕਾਲ ਪੁਰਖ ਨਾਲ ਗੁਰੂ ਨਾਲ ਜੋੜਦੇ ਆਪਣੇ ਸਿੱਖ ਨੂੰ ਅਕਾਲ ਪੁਰਖ ਨਾਲ, ਤੂੰ ਸਾਹਿਬ ਬੜੀ ਦੂਰ ਅੰਦੇਸ਼ੀ ਬਿਰਤੀ ਵਿਚਾਰ ਰਹੇ ਵੀ ਪੈਂਦੇ ਖਾਂ ਕਰਕੇ ਕਈਆਂ ਦੇ ਮਨ 'ਚ ਆ ਵੀ ਗਈ ਹੋਵੇਗੀ, ਪੈਂਦੇ ਖਾਂ ਨੇ ਲਿਆਂਦੀ ਹੋਣੀ ਆ ਵੀ ਮੇਰੇ ਕਰਕੇ ਜੰਗ ਜਿੱਤਿਆ, ਜੇ ਹੁਣੇ ਸਾਡੇ ਨਾਲ ਗਿਆ ਉੱਥੇ ਦੂਜਾ ਜੰਗ ਅਸੀਂ ਲੜਨਾ, ਉੱਥੇ ਇਹਦੇ ਮਨ 'ਚ ਫਿਰ ਹੰਕਾਰ ਆ ਜਾਣਾ, ਇਹਨੇ ਕਹਿਣਾ ਵੀ ਮੇਰੇ ਕਰਕੇ ਦੂਜਾ ਜੰਗ ਵੀ ਜਿੱਤਿਆ ਗਿਆ, ਅਸੀਂ ਇਹਨੂੰ ਨਾਲ ਨਾ ਲੈ ਕੇ ਜਾਈਏ।
ਵਿਜੈ ਲੇਹ ਗਨ ਤੁਰਕਨ ਹਰੀ ਹੈ,
ਤੇ ਦੂਜੇ ਜੰਗ ਦੇ ਵਿੱਚ ਇਹਦੇ ਤੋਂ ਬਿਨਾਂ ਹੀ ਲੜ ਕੇ ਆਪਣੇ ਯੋਧਿਆਂ ਦਾ ਮਨੋਬਲ ਬਲਵਾਨ ਕਰੀਏ ਤੇ ਜੰਗ ਦੇ ਮੈਦਾਨ 'ਚ ਜਿੱਤ ਪ੍ਰਾਪਤ ਕਰੀਏ, ਤੇ ਪੈਂਦੇ ਦੇ ਮੂੰਹ ਨੂੰ ਵੀ ਫਿਰ ਤਾਲਾ ਲੱਗ ਜੂ, ਇਹਨੂੰ ਵੀ ਪਤਾ ਲੱਗ ਜਾਏਗਾ ਕਿ ਮੇਰੇ ਤੋਂ ਬਿਨਾਂ ਵੀ ਸਤਿਗੁਰੂ ਜੀ ਔਰ ਉਹਨਾਂ ਦੇ ਯੋਧੇ ਜੰਗ ਜਿੱਤ ਸਕਦੇ ਨੇ।
ਇਮ ਵਿਚਾਰ ਗੁਰ ਬਾਕ ਬਖਾਨਾ,
ਇਹ ਸਾਰੀਆਂ ਗੱਲਾਂ ਮਹਾਰਾਜ ਜੀ ਨੇ ਵਿਚਾਰੀਆਂ ਤੇ ਵਿਚਾਰ ਕੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਬੋਲੇ,
ਪੈਂਦੇ ਖਾਨ ਰਹੋ ਘਰ ਥਾਨਾ,
ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਤੂੰ ਘਰ ਹੀ ਰਹਿ, ਆਪਣੇ ਨਗਰ ਵਿੱਚ ਹੀ ਨਿਵਾਸ ਕਰ।
ਅਬ ਹੂੰ ਤੇਰੋ ਭਇਓ ਨਿਕਾਹ,
ਥੋੜੇ ਦਿਨ ਪਹਿਲਾਂ ਤੇਰੀ ਸ਼ਾਦੀ ਹੋਈ ਆ, ਨਿਕਾਹ ਹੋਇਆ ਤੇ ਨਵਾਂ ਨਵਾਂ ਵਿਆਹ ਹੋਇਆ ਤੇਰਾ, ਤੇਰਾ ਜਿੰਮਾ ਬਣਦਾ ਵੀ ਆਪਣੇ ਪਰਿਵਾਰ ਵਿੱਚ ਰਹੇ।
बसहो आप थीवी के पाह।
तू अपनी बीवी दे नाल इत्थे कुछ समा निवास कर।
हम हे रह हर तीर बेपासा।
असी ब्यास दरिया दा कंडा वेखांगे नाल नाल जावांगे।
बरखद बदरा अधिक चमासा।
नाले चमासे दा महीना मी वरसदा है।
केतक दिन हम तहां बितावे।
असी नाले कुछ दिन इधर ही बतीत करांगे। चमासे दे दिन जेड़े ने ਉਹ ਬਿਆਸ ਦਰਿਆ ਦੇ ਕੰਢੇ ਹੀ ਬਤੀਤ ਕਰਾਂਗੇ।
ਬਿਨ ਕਰਦਮ ਸੋ ਥਾਨ ਬਤਾਵੇ।
ਸਾਨੂੰ ਸਿੱਖਾਂ ਨੇ ਦੱਸਿਆ ਵੀ ਇੱਕ ਨਗਰ ਹੈ ਰੁਹੇਲਾ, ਉੱਥੇ ਚਿੱਕੜ ਕੋਈ ਨਹੀਂ, ਚਿੱਕੜ ਤੋਂ ਬਿਨਾਂ ਉਹ ਜਗ੍ਹਾ ਤੇ ਉੱਥੇ ਸਾਡਾ ਮਨ ਕਰਦਾ ਵੀ ਚੁਮਾਸੇ ਦੇ ਦਿਨ ਅਸੀਂ ਉੱਥੇ ਹੀ ਬਤੀਤ ਕਰੀਏ।
ਪਰੇ ਕਾਰ ਤੋਂ ਲੇਹ ਬੁਲਾਈ।
ਹਾਂ, ਪੈਂਦੇ ਖਾਂ ਜੇ ਲੋੜ ਪਈ, ਕੋਈ ਕੰਮ ਪਿਆ ਹੋਇਆ ਤਾਂ ਤੈਨੂੰ ਜਰੂਰ ਸੱਦ ਲਾਂਗੇ, ਤੈਨੂੰ ਬੁਲਾ ਲਵਾਂਗੇ।
ਤਬ ਲੋ ਸਦਨ ਬਸਹੋ ਸੁਖ ਪਾਈ।
ਉਹਨੂੰ ਤਾਈ ਤੂੰ ਆਪਣੇ ਘਰ ਚ ਸੁਖ ਦੇ ਨਾਲ ਵਾਸਾ ਕਰ।
ਹੱਥ ਜੋੜ ਕਹਿ ਪੈਂਦੇ ਖਾਨ।
ਹੱਥ ਜੋੜ ਕੇ ਪੈਂਦੇ ਖਾਂ ਬੋਲਿਆ, ਜਦੋਂ ਸਤਿਗੁਰਾਂ ਇਹ ਬਚਨ ਕਹੇ ਨਾ ਫਿਰ ਪੈਂਦਾ ਬੋਲਿਆ।
ਮੈਂ ਕਿਵੇਂ ਬਸਹੋ ਆਪਣੇ ਘਰ ਥਾਨ।
ਕਹਿਣ ਲੱਗਾ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਜਾਓ ਤੇ ਮੈਂ ਤੁਹਾਡੇ ਤੋਂ ਬਿਨਾਂ ਕੱਲਾ ਇੱਥੇ ਘਰ ਦੇ ਵਿੱਚ ਵਸਾ।
ਸ਼ਾਹੋ ਜਹਾਂ ਕੇ ਸੰਗ ਵਿਗਾੜ।
ਸ਼ਾਹਜਹਾਨ ਬਾਦਸ਼ਾਹ ਦੇ ਨਾਲ ਤੁਹਾਡਾ ਵਿਗਾੜ ਪਿਆ ਹੋਇਆ, ਤੁਹਾਡਾ ਜੰਗ ਹੋਇਆ।
ਭਇਓ ਅਧਿਕ ਲਸ਼ਕਰ ਕੋ ਮਾਰ।
ਕਿੱਡਾ ਵੱਡਾ ਲਸ਼ਕਰ ਤੁਸੀਂ ਜੰਗ ਦੇ ਮੈਦਾਨ ਵਿੱਚ ਬਾਦਸ਼ਾਹ ਦਾ ਮਾਰ ਮੁਕਾਇਆ ਹੈ।
ਔਚਕ ਪਰ ਹੈ ਜੇ ਆਨ ਲੜਾਈ।
ਮਹਾਰਾਜ ਪਤਾ ਨੀ ਕਿਹੜੇ ਵੇਲੇ ਦੁਬਾਰਾ ਜੰਗ ਹੋ ਜਾਏ, ਕਦੋਂ ਵੀ ਮਾਹੌਲ ਬਣ ਸਕਦਾ। ਅਚਾਨਕ ਜੇ ਕਿਤੇ ਉਧਰ ਆਪ ਜੀ ਜਿੱਧਰ ਜਾ ਰਹੇ ਹੋ ਉੱਥੇ ਕੋਈ ਜੰਗ ਯੁੱਧ ਹੋ ਗਿਆ।
ਪਠਹਿ ਸ਼ਾਹ ਸੈਨ ਸਮੁਦਾਈ।
ਕਿਆ ਪਤਾ ਬਾਦਸ਼ਾਹ ਉਧਰ ਫੌਜ ਭੇਜ ਦੇਵੇ, ਅਚਾਨਕ ਫੌਜ ਤੁਹਾਡੇ ਤੇ ਹਮਲਾ ਕਰ ਦੇਵੇ।
ਪਹੁੰਚਿਓ ਜਾਏ ਨਾ ਮੋਹ ਤੇ ਤਬੈ।
ਫਿਰ ਮਹਾਰਾਜ ਐਨ ਉਸ ਮੌਕੇ ਤੇ ਮੇਰੇ ਕੋਲੋਂ ਪਹੁੰਚਿਆ ਨੀ ਜਾਣਾ, ਉੱਥੇ ਜੰਗ ਛਿੜ ਗਈ, ਤੁਸੀਂ ਇਕੱਲੇ ਹੋਵੋਗੇ, ਮੈਂ ਇੱਥੇ ਪਰਮਾਰਜ ਹੋਵਾਂਗਾ ਤੇ ਤੁਹਾਡੇ ਕੋਲ ਪਹੁੰਚ ਨੀ ਸਕਾਂਗਾ।
ਕਿਮ ਸਤਿਗੁਰ ਤਜ ਗਮ ਨਹੁ ਅਬੈ।
ਨਾ ਮਹਾਰਾਜ, ਮੈਂ ਤਾਂ ਨਾਲ ਹੀ ਜਾਵਾਂਗਾ, ਪਤਾ ਨੀ ਕਿੱਥੇ ਜੰਗ ਹੋ ਜਾਏ, ਕਿੱਥੇ ਯੁੱਧ ਹੋ ਜਾਏ, ਤੇ ਸਤਿਗੁਰੂ ਜੀ ਮੈਨੂੰ ਤੁਸੀਂ ਛੱਡ ਕੇ ਨਾ ਜਾਓ।
ਜੇ ਮੈਂ ਕਾਜ ਨਾ ਆਏ ਤੁਮਾਰੇ।
ਮਹਾਰਾਜ ਜੇ ਮੈਂ ਤੁਹਾਡੇ ਕੰਮ ਹੀ ਨਾ ਆਇਆ, ਕਿਉਂਕਿ ਤੁਸੀਂ ਤਾਂ ਮੈਨੂੰ ਰੱਖਿਆ ਜੰਗ ਯੁੱਧ ਲੜਨ ਲਈ, ਇਹੀ ਮੇਰਾ ਕੰਮ ਹੈ, ਤੇ ਜੇ ਮੈਂ ਤੁਹਾਡੇ ਕੰਮ ਹੀ ਨਾ ਆਇਆ।
ਸਕਲ ਜਗਤ ਹੀ ਦੇਖ ਤੇ ਘਾਰੇ।
ਸਾਰਾ ਜੱਗ ਵੇਖ ਕੇ ਮੈਨੂੰ ਲਾਹਨਤਾਂ ਪਾਵੇਗਾ, ਲੋਕ ਆਖਣਗੇ ਪੈਂਦੇ ਤੇ ਤਰਕਾਰ ਹੈ, ਜੰਗ ਦੇ ਮੈਦਾਨ ਚ ਗੁਰੂ ਸਾਹਿਬ ਦੇ ਨਾਲ ਨਹੀਂ ਲੜ ਸਕਿਆ, ਰਣ ਭੂਮੀ ਚ ਮਹਾਰਾਜ ਜੀ ਦੇ ਨਾਲ ਨਹੀਂ ਖਲੋ ਸਕਿਆ, ਇਸ ਕਰਕੇ ਮਹਾਰਾਜ ਜੀ ਲੋਕ ਮੈਨੂੰ ਲਾਹਨਤਾਂ ਪਾਉਣਗੇ।
ਦੀਰਗ ਮੁਰਸ਼ਦ ਪਿਤਾ ਖੁਦਾਏ।
ਮਹਾਰਾਜ ਤੁਸੀਂ ਮੇਰੇ ਪਿਤਾ ਹੋ, ਮੇਰੇ ਮੁਰਸ਼ਦ ਵੀ ਉਹ ਵੱਡੇ ਤੇ ਮੇਰੇ ਪਿਤਾ ਵੀ ਉਹ ਖੁਦਾ ਦਾ ਨੂਰ ਹੋ।
ਤੁਮ ਹੀ ਹੋ ਮੇਰੇ ਸੁਖਦਾਏ।
ਮਹਾਰਾਜ ਤੁਸੀਂ ਮੇਰੇ ਮੁਰਸ਼ਦ ਹੋ, ਮੇਰੇ ਅੱਲਾ ਹੋ, ਮੇਰੇ ਖੁਦਾ ਹੋ, ਮੇਰੇ ਪੀਰ ਹੋ, ਮੇਰੇ ਪਿਤਾ ਹੋ।
ਮੋਕੋ ਉਚਿਤ ਨਾ ਛੋੜੋ ਸਾਥ।
ਮਹਾਰਾਜ ਇਹ ਮੇਰੇ ਲਈ ਉਚਿਤ ਨਹੀਂ ਕਿ ਮੈਂ ਤੁਹਾਡਾ ਸਾਥ ਛੱਡਾਂ ਜਾਂ ਤੁਸੀਂ ਮੈਨੂੰ ਏਦਾਂ ਛੱਡ ਕੇ ਚਲੇ ਜਾਓ।
ਰਣ ਕੋ ਸਮਾਂ ਲਖੋ ਗੁਰਨਾਥ।
ਹੇ ਜਗਤ ਨਾਥ, ਹੁਣ ਤਾਂ ਜੰਗ ਦਾ ਸਮਾਂ, ਪਤਾ ਨੀ ਕਿਹੜੇ ਵੇਲੇ ਜੰਗ ਛਿੜਦੇ, ਅੱਜ ਹੋ ਜੇ ਕੱਲ ਹੋ ਜੇ, ਕੋਈ ਪਤਾ ਕਿਸ ਵੇਲੇ ਕਿੱਥੇ ਜੰਗ ਹੋ ਜਾਏ।
ਪੁੰਨ ਸੁਨ ਕਰ ਤੇ ਕਹਿਓ ਕਿਰਪਾਲ।
ਜਦੋਂ ਪੈਂਦੇ ਖਾਂ ਨੇ ਏਦਾਂ ਬੇਨਤੀ ਕੀਤੀ ਸੁਣ ਕੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਬੋਲੇ।
ਜਯੋ ਤੂੰ ਕਹੈ ਅਹੈ ਸੋ ਢਾਲ।
ਮਹਾਰਾਜ ਜੀ ਕਹਿੰਦੇ ਪੈਂਦੇ ਖਾਂ ਜਿਵੇਂ ਤੂੰ ਬੋਲਦਾ ਭਾਵੇਂ ਬਿਲਕੁਲ ਸਹੀ ਗੱਲ ਹੈ, ਤੇਰੀ ਤੂੰ ਸਹੀ ਕਹਿ ਰਿਹਾ।
ਤਉ ਪ੍ਰਸੰਨ ਹੋਏ ਹਮ ਕਹਿਓ।
ਪਰ ਅਸੀਂ ਤੈਨੂੰ ਪ੍ਰਸੰਨਤਾ ਨਾਲ ਹੀ ਛੱਡ ਰਹੇ ਹਾਂ, ਆਪਣੀ ਖੁਸ਼ੀ ਨਾਲ, ਕੋਈ ਏਦਾਂ ਦੀ ਗੱਲ ਨਹੀਂ, ਅਸੀਂ ਤੇਰੇ ਤੇ ਪ੍ਰਸੰਨ ਹਾਂ ਤੇ ਤੈਨੂੰ ਖੁਸ਼ੀ ਨਾਲ ਹੀ ਛੱਡ ਰਹੇ ਹਾਂ।
ਬਸਨ ਸਮਾਤਵ ਕਰ ਕੋ ਲਹਿਓ।
ਅਸੀਂ ਚਾਹੁੰਦੇ ਹਾਂ ਵੀ ਤੇਰੀ ਨਵੀਂ ਸ਼ਾਦੀ ਹੋਈ ਆ ਤੇ ਤੂੰ ਕੁਝ ਸਮਾਂ ਆਪਣੇ ਪਰਿਵਾਰ ਚ ਬੱਚਿਆਂ ਚ ਰਹਿ।
ਰਹੋ ਚਮਾਸਾ ਬਨਤਾ ਤੀਰ।
ਚਮਾਸੇ ਦੇ ਜਿਹੜੇ ਮਹੀਨੇ ਨੇ ਘਰ ਚ ਨਿਵਾਸ ਕਰੋ।
ਪੁਨ ਹਮ ਸੋ ਮਿਲੀਏ ਹੈ ਵੱਡ ਵੀਰ।
ਜਦੋਂ ਇਹ ਚਮਾਸੇ ਦੇ ਦਿਨ ਲੰਘ ਜਾਣਗੇ ਮੀਂਹ ਦੀ ਰੁੱਤ ਤੋਂ ਬਾਅਦ ਫਿਰ ਆ ਮਿਲੀ ਸਾਨੂੰ, ਤੂੰ ਵੱਡਾ ਯੋਧਾ ਫਿਰ ਸਾਨੂੰ ਆ ਮਿਲੀ।
ਕਯੋ ਸੰਕਟ ਚਿਤ ਬਸ ਹੋ ਆਵਾਸ।
ਤੂੰ ਹੁਣ ਆਪਣੇ ਘਰ ਵਿੱਚ ਹੀ ਵਸਣਾ ਕਰ।
ਅਹੈ ਸਦਾ ਤੂੰ ਹਮਰੇ ਪਾਸ।
ਮਹਾਰਾਜ ਜੀ ਕਹਿੰਦੇ ਤੂੰ ਸਾਡੇ ਕੋਲ ਹੀ ਆ, तू साढ़े पास ही है, तू बेफिक्र हो जा।
मान बाक नह फेर करी जै,
साडा बचन मन ते बचन ना मोड़, सत बचन कर जिवे असी कह रहे हां।
कर है हकार न आन मिली जै,
जदों तेनू बुलावांगे तू बस आके सानू मिल लई।
हाथ जोर पुन बोलियो नाहन,
पेंदे खां ने फिर हाथ जोड़े ते बोलिया नहीं, जिवे महाराज जी दा हुक्म सत बचन कह के मन्या।
तो सो बिछड़न की चित चाहन,
पर मन दे विच बिछड़न दी इच्छा नहीं सी, पेंदे खां दिलों चाहुंदा सी कि जंग युद्ध किते भी हो सकदा मैं महाराज जी दे नाल ही रवां, मन नहीं सी ओदा करदा रहण नूं।
सिर पर आयस गुर की तारी,
पर गुरु साहब दी आग्या सी, महाराज जी दा हुक्म सी, गुरदेव दी आग्या ते हुक्म ने सिर ते प्रवान कीती।
रहयो जब है प्रभ सीख उचारी,
जिवें महाराज जी ने सिख्या उचारी, इने सत बचन कह के मन लई।
हो न पर त्रे सो विच बिचारी,
गुरदेव ने सिख्या दित्ती पेंदे खां नूं, एक सिख्या कली पेंदे खां नूं नहीं दित्ती, समस्त सिखां नूं दित्ती। पेंदे खां बली बड़ा सी, सुंदर बड़ा सी, भर जवानी विच सी, महाराज जी उहनूं सिख्या देंदे कहिंदे पेंदे खां कदे भी पराई इस्त्री नाल विभचारी ना होवीं, तेरी शादी हो गई आ एका नारी जती रही, कदे पर इस्त्री करके विभचारी ना होवी।
रिदे प्रीत धार हो निज नारी,
और अपनी घरवाली नाल अपनी इस्त्री नाल ही प्रेम करी। कलगीधर जी ने भी अपनी बाणी दसम बाणी च बचन कहे है, गुरदेव दे बचन ने, सुध जबते हम तरी, बचन गुर दए हमारे, पूत यह प्रण तोहे, प्राण जब लग कट थारे, निज नारी के साथ नित तुम नेह बढ़ैया, पर नारी की सेज भूल सुपने हो न जाइया। सुपने विच भी पराई स्त्री का संकल्प ना करी। इथों तक कलगीधर जी ने हुक्म किया अपने सिख नूं। गुरु हरगोबिंद साहब पेंदे खां नूं उपदेश देंदे, पेंदे खां कदे व्यभिचारी ना होवी, पर स्त्री कामी ना होवी।
दया धरहो देहो दीनन दान,
दूजा बचन क्या, दया रखनी है मन च पेंदे खां, ते दान करना। कोई जाचक आ जाए, घरवाड़ा है तू, गृहस्थी है, ते कोई मंगता जाचक आ जाए, ओनू दान करना, ते मन च दया दी बिरती रखनी है।
केह को दुख नह देहो सुजान,
और पेंदे खां किसे दा दिल ना दुखाई, किसे दा इरदा ना तोड़ी, किसे नू दुख ना देई, जान बुझ के किसे नू दुख ना देई। हाँ, सुते सिद्ध कई बारी कई खेडा ऐसियां हो जांदियां भी जिहदे नाल किसे दा मन, पर जान बुझ के मन च बिरती धारण करके दुख देण दी, इदा ना कदे किसे नू दुख देई।
पर त्रे को सनमुख ना ल्यावहो,
पराई इस्त्री सनमुख आवे ते वेख के मन दे विच विभचार दी बिरती ना उत्पन्न होण दे, जे होवे ते नेत्र नीवे कर लई, अखा नीवियां कर लई।
शत्रन सो नह पीठ दिखावहो,
और फिर बचन कीता जंग दे मैदान विच दुश्मन नू पिठ नहीं विखाउणी पैंदे खां, जदों रणभूमि च लड़े फिर सूरमिआं वांगू लड़ना, कदे भी रण भूमि च जंग दे मैदान विच अपनी पिठ नहीं विखाउणी।
नित खुदाए सिमरहो सुख पावहो,
और नित खुदा नू याद करना, रब नू याद करना ते उहदा सिमरन करना, यह भी बचन कहे। ये जिन्ने नाल शुभ कर्म दसे, नाल भजन दा हुक्म भी कीता, नाम बिना यह सारे कर्म जीरो ने। नाम जपोगे वह एका लगेगा, फिर यह सारे कर्म दस गुणा हो जाणगे, नहीं तो कले जीरो। महाराज जी कहते रब दा, खुदा दा, अल्लाह वंद दा, परमेशर दा जिहड़ा नाम है वह रोज सिमरना, नाम जपण तो नहीं कुताही करनी। कहिंदे खां अल्लाह दा जाप जरूर जपना, जिहड़ा तेरा मन करे वह जप। महाराज जी ने नहीं कहा तू गुरमंत्र जपना, मुसलमान सी, पर नाम जरूर जपना। अकाल पुरख नूं कोई अल्लाह कवे, कोई राम कह के ते आवे, कोई खुदा कह के, कोई करीम कह के, जिवें मर्जी ध्यावे, कोई उस परमेशर नूं ध्यावो। अकाल पुरख नूं नाम नाम उहदी नाम जपण दा जिहड़ा तत् है, सांझा तत् है, सारी मनुखता नूं इक छत थले नाम जपण ते इकट्ठा कीता जा सकदा। ਕਿਸੇ ਦੇ ਨਾਲ ਵੀ ਦੁਵੰਧ ਭਾਵ ਜਿਹੜਾ ਉਹ ਨਾਮ ਦੀ ਸਾਧਨਾ ਨਾਲ ਖਤਮ ਹੋ ਜਾਂਦਾ। ਤੋ ਮਹਾਰਾਜ ਜੀ ਕਹਿੰਦੇ ਪੈਂਦੇ ਹਾਂ ਨਾਮ ਜਪਣਾ ਰੋਜ਼ ਜ਼ਰੂਰ ਅੱਲਾ ਦਾ ਪਰਮੇਸ਼ਰ ਦਾ।
ਪ੍ਰਭ ਭਾਣਾ ਪਿਖ ਆਨੰਦ ਉਪਾਵ ਹੋ,
ਔਰ ਪ੍ਰਭੂ ਦੇ ਭਾਣੇ 'ਚ ਰਹਿਣਾ, ਉਹਦੀ ਰਜ਼ਾ 'ਚ ਰਹਿਣਾ, ਉਹਦੀ ਆਗਿਆ 'ਚ ਚੱਲਣਾ, ਔਰ ਸਦਾ ਆਨੰਦ 'ਚ ਰਹਿਣਾ। ਬੰਦਾ ਆਨੰਦ 'ਚ ਕਦੋਂ ਰਹਿੰਦਾ? ਜਦੋਂ ਇਹ ਸਮਝ ਲਏ ਵੀ ਉਹਦਾ ਭਾਣਾ, ਫਿਰ ਆਨੰਦ ਵਰਤਦਾ। ਅਤੇ ਜੇ ਬੰਦਾ ਕਵੇ ਵੀ ਫਲਾਣੇ ਨੇ ਕੀਤਾ, ਅਮਕੇ ਨੇ ਕੀਤਾ, ਫਿਰ ਮਨ 'ਚ ਗਿਰਜਦਾ ਰਹਿੰਦਾ। ਜਦੋਂ ਇਹ ਸਮਝੇ ਵੀ ਪਰਮੇਸ਼ਰ ਦਾ ਭਾਣਾ, ਫਿਰ ਆਨੰਦ 'ਚ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਭਾਣੇ 'ਚ ਰਹਿ ਕੇ ਆਨੰਦ 'ਚ ਰਹਿਣਾ ਹੈ।
ਕਰ ਪਦ ਬੰਧਨ ਬੋਲਿਓ ਪੈਂਦਾ,
ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕ ਕੇ ਪੈਂਦਾ ਬੋਲਿਆ।
ਨਹਿ ਮੈਂ ਤ੍ਰਾਸ ਤਰਹੋ ਰਿਪ ਕਹਿੰਦਾ,
ਮਹਾਰਾਜ ਜੰਗ ਦੇ ਮੈਦਾਨ ਵਿੱਚ ਮੈਂ ਕਿਸੇ ਦੁਸ਼ਮਣ ਦਾ ਡਰ ਨਹੀਂ ਰੱਖਦਾ, ਰਣ ਭੂਮੀ ਵਿੱਚ ਮੈਂ ਨਹੀਂ ਕਿਸੇ ਦਾ ਭੈ ਮੰਨਦਾ।
ਰਾਵਰ ਕੇ ਪ੍ਰਤਾਪ ਕਰ ਮੋਹੀ,
ਮਹਾਰਾਜ ਤੁਹਾਡੇ ਪ੍ਰਤਾਪ ਕਰਕੇ, ਤੁਹਾਡੇ ਬਲ ਕਰਕੇ, ਤੁਹਾਡੀ ਕਿਰਪਾ ਕਰਕੇ
ਸਰਬ ਭਾਂਤ ਕੋ ਆਨੰਦ ਹੋਹੀ,
ਮੈਨੂੰ ਸਰਬ ਪ੍ਰਕਾਰ ਨਾਲ ਆਨੰਦ ਮਿਲੇ ਹੈ। ਘਰ ਬਾਰ ਮਹਾਰਾਜ ਤੁਸੀਂ ਮੇਰਾ ਬਣਾ ਦਿੱਤਾ, ਸ਼ਾਦੀ ਤੁਸੀਂ ਮੇਰੀ ਕਰ ਦਿੱਤੀ, ਜੋ ਮੈਨੂੰ ਚਾਹੀਦਾ ਹਰ ਸ਼ੈ ਤੁਸੀਂ ਮੈਨੂੰ ਦੇ ਦਿੱਤੀ ਹੈ। ਸਤਿਗੁਰੂ ਤੁਹਾਡੀ ਕਿਰਪਾ ਨਾਲ ਮੈਨੂੰ ਸਾਰੀ ਆਨੰਦ ਪ੍ਰਾਪਤ ਨੇ।
ਗਇਓ ਆਪਣੇ ਸਦਨ ਮਜਾਰਾ,
ਮਹਾਰਾਜ ਅੱਗੇ ਵੀ ਦਇਆ ਦ੍ਰਿਸ਼ਟੀ ਰੱਖਿਓ। ਇਹ ਕਹਿ ਕੇ ਪੈਂਦੇ ਖਾਂ ਨੇ ਮੱਥਾ ਟੇਕਿਆ, ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਨਗਰ ਛੋਟੇ ਮੀਰ ਚਲਾ ਗਿਆ।
ਬਿਬਦ ਬਿਲਾਸ ਕਰੇ ਮਿਲਦਾਰਾ,
ਔਰ ਘਰ ਗਿਆ, ਪਰਿਵਾਰ ਨੂੰ, ਜੀਆਂ ਜਨਤਾ ਨੂੰ ਮਿਲਿਆ।
ਸ੍ਰੀ ਹਰਗੋਬਿੰਦ ਚੜੇ ਤੁਰੰਗ,
ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ, ਛੇਵੇਂ ਪਾਤਸ਼ਾਹ, ਕਰਤਾਰਪੁਰ ਸਾਹਿਬ ਤੋਂ ਨਗਾਰਾ ਵਜਾਇਆ ਕੂਚ ਦਾ ਤੇ ਘੋੜੇ ਤੇ ਚੜੇ।
ਦੁੰਦਬ ਬਜਿਓ ਅਧਿਕ ਧੁਨ ਸੰਗ,
ਮਹਾਰਾਜ ਜੀ ਦੇ ਨਗਾਰੇ ਤੇ ਚੋਭਾਂ ਵੱਜੀਆਂ, ਬੜੀ ਧੁਨ, ਬੜੀ ਗੰਭੀਰ ਆਵਾਜ਼ ਉਸ ਨਗਾਰੇ ਦੀ ਦੂਰ ਤੱਕ ਸੁਣਾਈ ਦਿੰਦੀ ਹੈ।
ਮਨਹੋ ਬਿਦਤ ਹੀ ਬਿਜੈ ਬਤਾਵੈ,
ਕਹਿੰਦੇ ਮਾਨੋ ਨਗਾਰਾ ਵੱਜ ਕੇ ਇਹ ਦੱਸ ਰਿਹਾ ਕਿ ਛੇਵੇਂ ਪਾਤਸ਼ਾਹ ਆਪ ਜੀ ਜਿੱਥੇ ਅੱਗੇ ਜਾ ਰਹੇ ਹੋ ਉੱਥੇ ਜਿਹੜਾ ਜੰਗ ਹੋਣਾ ਉਹ ਜੰਗ ਦੇ ਵਿੱਚ ਜਿੱਤ ਤੁਹਾਡੀ ਹੋਣੀ ਹੈ। ਮਾਨੋ ਵੀ ਹੁਣੇ ਹੀ ਜਿੱਤ ਦੇ ਨਗਾਰੇ ਵੱਜ ਰਹੇ ਨੇ, ਉਹ ਆਪਣੀ ਆਵਾਜ਼ ਨਾਲ ਇਹ ਗੱਲ ਪ੍ਰਗਟ ਕਰ ਰਿਹਾ ਕਿ ਛੇਵੇਂ ਪਾਤਸ਼ਾਹ ਜਿੱਥੇ ਜਾਣਗੇ ਉੱਥੇ ਵਿਜੈ ਹੀ ਵਿਜੈ ਹੋਵੇਗੀ।
ਹਨੇ ਚੋਬ ਇਮ ਸ਼ਬਦ ਉਠਾਵੈ,
ਕਹਿੰਦੇ ਜਦੋਂ ਚੋਭਾਂ ਲੱਗਦੀਆਂ ਨਗਾਰੇ ਤੇ ਨਗਾਰੇ ਚੋਂ ਆਵਾਜ਼ ਉੱਠਦੀ ਹੈ।
ਸੁਪਟ ਅਰੂੜ ਹਯਨ ਪਰ ਭਏ,
ਨਗਾਰੇ ਦੀ ਆਵਾਜ਼ ਸੁਣ ਕੇ ਜਿੰਨੇ ਸੂਰਮੇ ਸੀ, ਖਾਲਸਾ ਜੀ ਉਦੋਂ ਇਹੀ ਨਗਾਰਾ ਹੀ ਜਿਹੜਾ ਸੀਗਾ ਸਾਰੀ ਫੌਜ ਨੂੰ ਕੰਟਰੋਲ ਕਰਦਾ ਸੀ। ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਨਗਾਰਾ ਵੱਜਣਾ, ਵੀ ਜੇ ਇਹ ਅਲਾਰਮ ਹੁੰਦਾ ਸੀ, ਇੱਕ ਸਿੰਘ ਨੇ ਉੱਠ ਜਾਣਾ, ਤਿਆਰ ਬਰ ਤਿਆਰ ਹੋ ਕੇ ਨਗਾਰਾ ਵਜਾਉਣਾ, ਬਾਕੀਆਂ ਨੇ ਸੁਣ ਲੈਣਾ ਵੀ ਇਸ ਵੇਲੇ ਅੰਮ੍ਰਿਤ ਵੇਲੇ ਦਾ ਨਗਾਰਾ ਵੱਜ ਗਿਆ। ਉੱਠ ਕੇ ਇਸ਼ਨਾਨ ਪਾਨ ਕਰ ਲੈਣਾ, ਫਿਰ ਨਿਤਨੇਮ ਦਾ ਨਗਾਰਾ ਵੱਜ ਜਾਣਾ, ਫਿਰ ਜਲ ਪਾਣੀ ਤਿਆਰ ਹੋ ਜਾਣਾ, ਉਹਦਾ ਨਗਾਰਾ, ਫਿਰ ਜਦੋਂ ਜਾਣਾ ਉਹਦੇ ਲਈ ਨਗਾਰਾ, ਪਹਿਲਾਂ ਤਿਆਰੀ ਦਾ ਨਗਾਰਾ ਵੱਜਣਾ, ਸਮਝ ਜਾਣਾ ਵੀ ਹੁਣ ਸਾਰੀ ਫੌਜ ਤਿਆਰੀ ਕਰ ਲਏ, ਫਿਰ ਕੂਚ ਦਾ ਨਗਾਰਾ, ਫਿਰ ਚੋਭਾਂ ਲੱਗਣੀਆਂ ਵੀ ਹੁਣ ਚਾਲਾ ਮਾਰਨਾ। ਤੋ ਇਸ ਪ੍ਰਕਾਰ ਨਾਲ ਜਿੰਨੀ ਫੌਜ ਸੀ ਨਗਾਰੇ ਦੀ ਆਵਾਜ਼ ਸੁਣ ਕੇ ਸਭ ਘੋੜਿਆਂ ਤੇ ਸਵਾਰ ਹੋ ਗਈ।
ਕਸੀ ਤੁਫੰਗ ਤਿਆਰ ਕਰ ਲਏ,
ਬੰਦੂਕਾਂ ਤਿਆਰ ਕਰ ਲਈਆਂ ਕੱਸ ਕੇ,
ਸਤਿਗੁਰ ਪ੍ਰੇਰਿਤ ਚੱਲਿਓ ਤੁਰੰਗ,
ਪਾਤਸ਼ਾਹ ਆਪਣਾ ਬੜਾ ਸੁੰਦਰ ਘੋੜਾ, ਬਲਵਾਨ ਘੋੜਾ ਪ੍ਰੇਰਿਤ ਲੈ ਕੇ ਜਾ ਰਹੇ ਨੇ।
ਜਨ ਗਮਨਤ ਉਠ ਗੰਗ ਤਰੰਗ,
ਕਹਿੰਦੇ ਮਾਨੋ ਜਿਵੇਂ ਗੰਗਾ ਦੀਆਂ ਤਰੰਗਾਂ ਉੱਠਦੀਆਂ ਨੇ ਇਉਂ ਜਾ ਰਹੇ ਨੇ।
ਸਾਵਣ ਦੁਤੀ ਦਿਵਸ ਸੁਰ ਗੁਰੂ,
ਕਹਿੰਦੇ ਸਾਵਣ ਦੀ ਦੂਜ ਦਾ ਦਿਨ ਤੇ ਵੀਰਵਾਰ ਦਾ ਦਿਨ ਸੀ।
ਏਕ ਮਾਵਸ ਗਮਨੇ ਗੁਰੂ,
ਏਦਾਂ ਸਤਿਗੁਰੂ ਜੀ ਚੱਲੇ ਹਨ।
ਸ੍ਰੀ ਕਰਤਾਰਪੁਰਾ ਤਰ ਚਲੇ,
ਸ੍ਰੀ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਜੀ ਨੇ ਚਾਲਾ ਮਾਰਿਆ।
ਤੁਰਕ ਬਿਨਾਸਨ ਚਹਿਤ ਵਿਸਾਲੇ,
ਐਸੇ ਸਤਿਗੁਰੂ ਜੋ ਤੁਰਕਾਂ ਦਾ, ਮਲੇਛਾਂ ਦਾ, ਜਰਵਾਣਿਆਂ ਦਾ ਨਾਸ਼ ਕਰਨਾ ਚਾਹੁੰਦੇ ਆ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਮੁੱਕੀ ਮਾਰ ਕੇ ਗੰਢੇ ਦਾ ਸਿਰ ਭੰਨਿਆ, ਤੇ ਕਹਿੰਦੇ ਮਾਤਾ ਜਿਵੇਂ ਆਹ ਮੁੱਕੀ ਮਾਰ ਕੇ ਗੰਢੇ ਦਾ ਸਿਰ ਭੰਨਿਆ, ਏਦਾਂ ਮਲੇਛਾਂ ਦੇ ਸਿਰ ਭੰਨਣ ਵਾਲਾ ਯੋਧਾ ਗੁਰੂ ਤੁਹਾਡੀ ਕੁੱਖ ਤੋਂ ਜਨਮ ਲੈ ਕੇ ਆਵੇਗਾ। ਤੋ ਪਾਤਸ਼ਾਹ ਉਹ ਬਚਨ ਪੂਰੇ ਹੋ ਰਹੇ ਆ, तो गरीब नवाज पातशाह जो मलेच्छा दा जरवाणिया दा नाश करन लई जा रहे ने।
आगे मिले शगन शुभ होत,
जदों गए ते अगे सारे शुभ शगन ही दिसदे, क्योंकि जिथे सतगुरु होण उत्थे सारी शुभ शगन, जिथे गुरु नहीं उत्थे सारियां ही बद शगनियां हुंदियां। आखो सतनाम। गुरु जिथे हाजर होवे सिखे जाण ले उत्थे सारी शुभ शगन ने। जिथे गुरु नूं याद नहीं ना करदे उत्थे तुसीं भावें जिहनूं मर्जी ब्राह्मण नूं पुछिया होवे वी शुभ शगन, जे गुरु नूं चेते नहीं कीता, अपने साहब नूं चेते नहीं कीता, सब बद शगनियां ही ने। कहिंदे जदों साहब चले ते अगे शुभ शगन कुदरत विखा रही है, सारे वो नजर आ रहे ने। सुनो जी,
रिप नाशन गुर बिजय उदोत,
मानो दस रहे ने भी सतगुरु दुश्मना दा नाश करन लई जा रहे ने ते उन्हां दी जित होवेगी।
मिली जोखता बालक गोद,
कहिंदे अगों पंज सत माइयां बीबियां कट्ठियां होईयां, सब ने गोदी च बच्चे चुके हुए, ये भी शुभ शगन हुंदा। गोद च बच्चे चुके उन्होंने नमस्कार कीती,
हुती सुहागन सहत प्रमोद,
सुहागना ने ते बड़े प्रमोद च बड़े आनंद विच ने।
सुरबी बतस चुंगावत ठांडी,
कहिंदे कुदरत ने प्रेर दिता, पंज सत गऊआं अगे आ गई, उन्हां दे नाल उन्हां दे बछड़े गऊआं नूं चुंग रहे ने, ये भी शुभ शगन हुंदा। कहिंदे ओ आप ही मानो कुदरती सब कुछ विखा रही है।
चाट तरदे प्रीत बहु बाडी,
ते ओ जिहड़ियां गऊआं ने अपने वत्सलां नूं उन्हां वछियां नूं चट रहियां ने।
सुंदर गौन पौन तब कीन,
फिर हवा चली पिछले पास्यों, बड़ी ठंडी ठंडी मिठी मिठी हवा चली।
मृगन सो माल दाहने लीन,
फिर मिर्गां दी डार सज्जे पास्यों दौड़ के आई। जे खब्बे पास्यों होवे ते माड़ा शगन हुंदा, सज्जे पासे होवे शुभ शगन हुंदा। कहिंदे सज्जे पासे मिर्गां दी डार दौड़ी आई। गल की एदां कह सकदे हां वी जिथे साहब होण उत्थे सारी शुभ शगन ने। हां जी,
मृदुल शब्द को कर है बिहंग,
पंछी बड़ा मिठा मिठा बोलदे, ते जदों माड़ा शगन हुंदा ते गिद्दां आ जांदियां ने सिर ते, ओह बोलदियां इल्लां बोलदियां ने। जिन्हां ने हारना हुंदा ना जंग दे मैदान च, उन्हां दे सिर ते इल्लां बोलदियां गिद्दां बोलदियां। जिन्हें जंग दे मैदान च जितना हुंदा वो पंछी बड़ी मिठी मिठी आवाज च वो बोलदे ने।
जे शुभ होत पए सुख अंग,
जिन्ने शुभ शगन ने वो सारे नजर आउंदे है।
दुंदब बाजत मारग चाले,
ते नगारा बजदा ते साहब जी जा रहे ने रस्ते च।
मिलहै ग्राम के मानव जाले,
रस्ते विच जेड़े पिंड नगर ग्राम आउंदे ने उत्थों दे जिन्ने बछिंदे ने ओ महाराज जी नूं आ के मिलदे हन।
अरपह भेट ताए कर आगे,
सतगुरां दे चरणां च लिया के कई तरह दियां पिटावां अर्पण करदे हन।
पद अरबिंद छुवै बड़ भागे,
वड्डियां भागां वाले सतगुरां दे चरणां नूं स्पर्श करदे ने।
हेर हेर सुद सबन सुनावै,
महाराज जी दे दर्शन करके फिर अग्गियां नूं होरां नूं भी दसदे भई छेवें पातशाह आए आ, चल के दर्शन कर लो।
बड़ो लाभ लख दौरत आवै,
सिख दौड़े आउंदे वड्डा लाभ जान के भी घर बैठिया दर्शन हो रहे है, चलो चल के दर्शन कर लईए।
खुशी करत गमनंत कृपाला,
कृपालू सतगुरु सब ते खुशियां करदिया जा रहे हन।
लंगे इस बेद पंथ बिसाला,
एदा सतगुरु सारा पेंडा तय करके रोहेले नगर दे नेड़े आ पहुंचे ने। इत्थे सतगुरु जी आण के निवास कर रहे ने। वो कथा आप जी अगलिया प्रसंगा च सरवण करोगे।